ਗੁਰੂ ਅਪਨ ਪਾਉ ਸ੍ਰੀ ਖਾਲਸੇ ਸੰਪਾ ਦੁਤੀ ਰੂਪ ਸਤਿਗੁਰੂ ਗ੍ਰੰਥ ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ ਗੁਣਾਨਵਾਦ ਪੁਨ ਸਿਫਤ ਸਲਾਹਨ ਉਠਤ ਬੈਠਤ ਸੈਨ ਗ੍ਰੰਥ ਪਾਵਨ ਪੰਥ ਖਾਲਸਾ ਪ੍ਰਗਟਿਓ ਚਾਰ ਵਰਣ ਆਸ਼ਰਮ ਸ਼ੁਭ ਪੰਥ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਕ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਇਹ ਜਾਣੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਤ ਸੰਗਤ ਜੀ ਮਨ ਵਿਅਕਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦਾ ਉਹ ਦਿਹਾੜਾ ਖਾਲਸੇ ਦਾ ਸਿਰਜਣਾ ਦਿਵਸ ਵੈਸਾਖੀ ਦਾ ਪੂਰਬ ਮਨਾ ਰਿਹਾ ਹੈ। ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਰਹਿੰਦੀਆਂ ਹਨ, ਗੁਰੂ ਦੇ ਪਿਆਰੇ ਭਾਵੇਂ ਹਜ਼ਾਰਾਂ ਤੇ ਲੱਖਾਂ ਦੀ ਤਾਦਾਦ ਵਿੱਚ ਹੋਣ ਤੇ ਭਾਵੇਂ ਕਿਸੇ ਸ਼ਹਿਰ ਵਿੱਚ ਇਕੱਲਾ ਗੁਰੂ ਦਾ ਸਿੱਖ ਬੈਠਾ ਹੋਵੇ 1.25 ਲੱਖ ਫੌਜ, ਵਿਸਾਖੀ ਦਾ ਪੁਰਬ ਆਪਣੇ ਬੇਤ ਅਨੁਸਾਰ ਸਾਰੇ ਮਨਾ ਰਹੇ ਹਨ। ਇੰਡੀਆ ਵਿੱਚ ਅਸੀਂ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਗਏ ਹਾਂ ਸਾਧ ਸੰਗਤ ਜੀ, ਜਿੱਥੇ ਸਾਰੇ ਸ਼ਹਿਰ 'ਚ ਇਕੱਲੀ ਫੌਜ ਰਹਿੰਦੀ, ਇਕੱਲਾ ਹੀ ਸਿੱਖ ਰਹਿੰਦਾ, ਦੂਸਰਾ ਘਰ ਹੀ ਕੋਈ ਨਹੀਂ। ਪਰ ਵਿਸਾਖੀ ਦੇ ਉੱਤੇ ਉਹ ਗੁਰੂ ਦਾ ਸਿੱਖ ਇਤਨਾ ਲੰਗਰ ਲਾ ਦਿੰਦਾ ਕਿ ਸਾਰਾ ਸ਼ਹਿਰ ਛੱਕ ਜਾਂਦਾ ਤੇ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ। ਇਹੋ ਜਿਹੀ ਕਿਰਪਾ ਮਹਾਰਾਜ ਦੀ ਹੈ। ਵੈਸਾਖੀ ਕੇ ਦਰਸ ਪੇ ਸਤਿਗੁਰੂ ਕੀ ਓ ਵਿਚਾਰ, ਕਵੀ ਸੈਨਾਪਤੀ ਜੀ ਨੇ ਵੈਸਾਖੀ ਕੇ ਦਰਸ ਪੇ ਦਰਸ ਨਾਮ ਸੰਗਰਾਂਦ ਦਾ ਹੈ। ਪੜ੍ਹੇ ਲਿਖੇ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਖਾਲਸੇ ਦੀ ਰਹਿਤ ਦੇ ਸੰਬੰਧ ਵਿੱਚ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾਂ ਨਾ ਸਿੱਖ ਭਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ, ਵਿਸ਼ੇਸ਼ ਕਰਕੇ ਚਾਨਣਾ ਪਾਇਆ ਹੈ। ਔਰ ਅਤਿ ਸਤਿਕਾਰ ਜੋ ਗਿਆਨੀ ਬਲਜੀਤ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ, ਉਹ ਵੀ ਸਭਾ ਵਿੱਚ ਗੁਰੂ ਕੀ ਸੰਗਤ ਵਿੱਚ ਸੁਭਾਵਿਮਾਨ ਹਨ। ਦਾਸ ਤੋਂ ਬਾਅਦ ਉਹਨਾਂ ਨੇ ਵੀ ਸੰਗਤਾਂ ਦੇ ਦਰਸ਼ਨ ਕਰਨੇ ਹਨ। ਸਾਧ ਸੰਗਤ ਜੀ, ਸਤਿਗੁਰਾਂ ਨੇ ਵਿਸਾਖੀ ਉੱਤੇ ਜਿਹੜੀ ਵਿਚਾਰ ਕੀਤੀ, ਜੋ ਵੈਸਾਖ ਵੈਸਾਖ ਭਲਾ ਸਾਖਾ ਵੇਸ ਕਰੇ, ਵੈਸਾਖ ਦੀ ਪਰਿਭਾਸ਼ਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਤੁਖਾਰੀ ਰਾਗ ਵਿੱਚ 12ਵਾਂ ਉਚਾਰਨ ਕੀਤਾ ਹੈ, ਜਦੋਂ ਸਾਰੀਆਂ ਸਾਖਾ ਖਿੜ ਜਾਂਦੀਆਂ ਹਨ, ਸਾਖਾ ਵੇਸ ਕਰਦੀਆਂ ਹਨ, ਸਾਰੇ ਪਾਸੇ ਹਰਿਆਵਲ ਆਉਂਦੀ ਹੈ, ਖੁਸ਼ਹਾਲੀ ਆਉਂਦੀ ਹੈ, ਬਸੰਤ ਰੁੱਤ ਖਿੜਦੀ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਉਹ ਵੈਸਾਖ ਹੁੰਦਾ ਹੈ। ਤੇ ਬਾਜਾਂ ਵਾਲੇ ਪਾਤਸ਼ਾਹ ਨੇ ਸਾਡੇ ਭਾਰਤ ਉੱਤੇ, ਸਾਡੇ ਹਿੰਦੁਸਤਾਨ ਉੱਤੇ, ਸਾਡੀ ਧਰਤੀ ਉੱਤੇ, ਸਾਡੇ ਮਜ਼ਲੂਮ ਗਰੀਬ ਲੋਕਾਂ ਉੱਤੇ ਖੇੜਾ ਲਿਆਂਦਾ, ਖੁਸ਼ੀ ਲਿਆਂਦੀ, ਸਾਰੇ ਪਾਸੇ ਵਿਕਾਸ ਆਇਆ, ਖਾਲਸਾ ਪੰਥ ਦੀਆਂ ਟਾਹਣੀਆਂ ਖਿੜੀਆਂ। ਵੈਸਾਖ ਭਲਾ ਸਾਖਾ ਵੇਸ ਕਰੇ ਤੇ ਉਹਨਾਂ ਗਰੀਬ ਸਿੱਖਾਂ ਨੂੰ ਮਾਣ ਦਿੱਤਾ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ। ਸੱਚੇ ਪਾਤਸ਼ਾਹ ਨੇ ਜਿਹੜਾ ਜਾਹੋ ਜਲਾਲ ਰੂਪ ਰੰਗ ਖਾਲਸੇ ਨੂੰ ਬਖਸ਼ਿਆ, ਉਹ ਆਪਣੀ ਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਨੇ ਹੁਕਮ ਦਿੱਤੇ। ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਸ੍ਰੀ ਸਰਵਲੋਕ ਪ੍ਰਕਾਸ਼ ਦੀ ਬਾਣੀ ਵਿੱਚੋਂ ਇਹ ਪੰਕਤੀਆਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਸਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਖਾਲਸੇ ਦਾ ਪ੍ਰਕਰਨ ਬਹੁਤ ਲੰਮਾ ਪ੍ਰਕਰਨ ਹੈ, ਜਿਹੜਾ ਸ੍ਰੀ ਸਰਬਲੋਕ ਪ੍ਰਕਾਸ਼ ਵਿੱਚ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਕਲਮ ਨਾਲ ਅੰਕਿਤ ਕੀਤਾ ਹੈ, ਜਿਹਦੇ ਵਿੱਚ ਖਾਲਸੇ ਦੀ ਰਹਿਤ ਵੀ ਦੱਸੀ ਹੈ, ਖਾਲਸੇ ਦੀ ਉੱਚ ਅਵਸਥਾ ਵੀ ਦੱਸੀ ਹੈ ਤੇ ਖਾਲਸੇ ਦੀ ਪਦਵੀ ਵੀ ਦੱਸੀ ਹੈ। ਇੱਥੋਂ ਤੱਕ ਹਜ਼ੂਰ ਨੇ ਬਚਨ ਕਹੇ ਨੇ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਤੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਕਿੰਨੀਆਂ ਵਡਿਆਈਆਂ ਦਿੱਤੀਆਂ ਖਾਲਸੇ ਨੂੰ, ਉਸ ਖਾਲਸੇ ਦਾ ਸਾਰੇ ਸੰਸਾਰ ਵਿੱਚ ਰੁਤਬਾ ਵੱਡਾ ਕਰਨ ਲਈ, ਉੱਚਾ ਕਰਨ ਲਈ ਆਪਣੀ ਬਾਣੀ ਦੇ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 717 ਅੰਗ ਦੇ ਉੱਤੇ ਇਹ ਸ਼ਬਦ ਉਚਾਰਨ ਕੀਤਾ ਹੈ, ਦਾਨ ਦਿਓ ਇਨਹੀ ਕੋ ਭਲੋ ਔਰ ਆਣ ਕੋ ਦਾਨ ਨਾ ਲਾਗਤ ਨਹੀਂ। ਕਿਉਂਕਿ ਜਿਸਦਾ ਅਸੀਂ ਸਤਿਕਾਰ ਕਰਦੇ ਹਾਂ, ਜਿਸ ਦੀ ਅਸੀਂ ਰਿਸਪੈਕਟ ਕਰਦੇ ਹਾਂ, ਜਿਹਦਾ ਅਸੀਂ ਅਦਬ ਕਰਦੇ ਹਾਂ, ਜ਼ਰੂਰੀ ਹੈ ਉਸ ਨੂੰ ਅਸੀਂ ਕੁਝ ਦਿੰਦੇ ਵੀ ਹਾਂ। ਆਖੋ ਵਾਹਿਗੁਰੂ, ਜਿਸਦਾ ਅਸੀਂ ਸਤਿਕਾਰ ਕਰਦੇ ਹਾਂ, ਅਦਬ ਕਰਦੇ ਹਾਂ, ਜਿਸ ਨੂੰ ਗੁਰੂ ਮੰਨਦੇ ਹਾਂ, ਜਿਸ ਨੂੰ ਅਸੀਂ ਵੱਡਾ ਮੰਨਦੇ ਹਾਂ, ਧਾਰਮਿਕ ਮੰਨਦੇ ਹਾਂ, ਆਪਣੇ ਧਰਮ ਦਾ ਆਗੂ ਮੰਨਦੇ ਹਾਂ, ਅਸੀਂ ਉਹਨੂੰ ਸਤਿਕਾਰ ਵਜੋਂ ਭੇਟਾ ਦਾਨ ਕੁਝ ਨਾ ਕੁਝ ਦਿੰਦੇ ਹਾਂ। ਸਾਡੇ ਦੇਸ਼ ਦਾ ਰਿਵਾਜ ਸੀ, ਦਾਨ ਲੈਣ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣਾਂ ਕੋਲ ਸੀ। ਬ੍ਰਾਹਮਣ ਦੇ 6 ਕਰਮ, ਛਤਰੀ ਦੇ 4 ਕਰਮ, ਵੈਸ਼ ਦੇ 3 ਕਰਮ, ਸ਼ੂਦਰ ਦਾ 1 ਕਰਮ ਸ਼ਾਸਤਰਾਂ ਨੇ ਕਥਨ ਕੀਤਾ ਹੈ। ਬ੍ਰਾਹਮਣ ਦੇ 6 ਕਰਮ ਕਿਹੜੇ ਆ? ਸਾਰਿਆਂ ਤੋਂ ਵੱਡਾ ਵਰਣ, ਉੱਚਾ ਵਰਣ, ਸਤਿਕਾਰਯੋਗ ਵਰਣ ਬ੍ਰਾਹਮਣ ਮੰਨਿਆ ਜਾਂਦਾ ਸੀ। ਬ੍ਰਾਹਮਣ ਦੇ 6 ਕਰਮ ਸੀ, ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ, ਵੇਦ ਪੜ੍ਹਨਾ, ਵੇਦ ਪੜ੍ਹਾਉਣਾ। ਛਤਰੀ ਦੇ 4 ਕਰਮ ਸੀਗੇ, ਦਾਨ ਦੇਣਾ, ਛਤਰੀ ਦਾਨ ਲੈ ਨਹੀਂ ਸੀ ਸਕਦਾ, ਔਰ ਵੇਦ ਪੜ੍ਹਨਾ, ਪੜ੍ਹਾ ਨਹੀਂ ਸੀ ਸਕਦਾ, ਯੱਗ ਕਰਨਾ, ਖਰਚਾ ਕਰ ਸਕਦਾ ਪਰ ਜਿਹੜਾ ਉੱਤੇ ਬਹਿ ਕੇ ਮੰਤਰ ਪੜ੍ਹਨੇ ਆ ਉਹ ਪੰਡਿਤ ਨਹੀਂ ਪੜ੍ਹਨੇ। ਤੇ ਚੌਥਾ ਸੀ ਪਰਜਾ ਦੀ ਰੱਖਿਆ ਕਰਨੀ। ਵੈਸ਼ ਦੇ 3 ਕਰਮ ਸੀ, ਖੇਤੀ ਕਰਨੀ, ਵਪਾਰ ਕਰਨਾ ਤੇ ਵੇਦ ਸੁਣਨਾ, ਪੜ੍ਹਨਾ, ਪਰ ਉਹ ਵੇਦ ਪੜ੍ਹਾ ਨਹੀਂ ਸੀ ਸਕਦਾ। ਚੌਥਾ ਜਿਹੜਾ ਸ਼ੂਦਰ ਵਰਣ ਹੈ, ਸਿਰਫ ਇੱਕੋ ਹੀ ਕੰਮ ਸੀ, ਵੱਡੇ ਵਰਣਾਂ ਦੀ ਸੇਵਾ ਕਰਨੀ। ਇੱਦਾਂ ਸਮਾਜ ਦੀ ਵਰਣ ਵਿਵਸਥਾ ਜਿਹੜੀ ਸੀ ਮਨੁ ਸਿਮਰਤੀ ਦੇ ਆਧਾਰ ਤੇ ਹਜ਼ਾਰਾਂ ਸਾਲਾਂ ਤੋਂ ਚੱਲੀ ਆਉਂਦੀ ਸੀ। ਲੋਕਾਂ ਵਿੱਚ ਇਹ ਖਿਆਲ ਪੱਕਾ ਸੀ ਕਿ ਦਾਨ ਲੈਣ ਦਾ ਅਧਿਕਾਰ ਸਿਰਫ ਤੇ ਸਿਰਫ ਬ੍ਰਾਹਮਣ ਨੂੰ ਹੈ ਤੇ ਬ੍ਰਾਹਮਣ ਸਾਡਾ ਗੁਰੂ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਡੰਕੇ ਦੀ ਚੋਟ ਤੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਵਾਹਿਗੁਰੂ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ। ਬ੍ਰਾਹਮਣ ਗੁਰੂ ਹੋਵੇਗਾ ਪਰ ਜਗਤ ਦਾ ਹੈ, ਲੋਕਾਂ ਦਾ ਹੈ, 84 ਵਾਲਿਆਂ ਦਾ ਹੈ, ਰੱਬ ਦੇ ਪਿਆਰਿਆਂ ਦਾ ਨਹੀਂ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ, ਅਰਜ ਉਲਜ ਕੇ ਪਛਮੁਆ ਚਾਰੋ ਤੇ ਤੋਂ ਮਾਹਿ। ਉਹ ਸ਼ਰ੍ਹਾਂ ਦੇ ਵਿੱਚ, ਨਿਯਮਾਂ ਦੇ ਵਿੱਚ ਹੀ, ਵੇਦਾਂ ਦੀ ਉਹਦੇ 'ਚ ਹੀ ਬੱਝ ਕੇ ਰਹਿ ਗਿਆ, ਉਹ ਪਰਮ ਤੱਤ ਨੂੰ ਨਹੀਂ ਜਾਣ ਸਕਿਆ। ਸਾਧ ਸੰਗਤ ਜੀ, ਜਦੋਂ ਕਲਗੀਧਰ ਨੇ ਖਾਲਸਾ ਸਾਜਿਆ, ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ, ਆਪਣੀ ਨੁਹਾਰ ਦਿੱਤੀ, ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹ ਸਾਰੇ ਅਧਿਕਾਰ ਜਿਹੜੇ ਦੂਸਰੇ ਲੋਕਾਂ ਕੋਲ ਸਨ, ਸਮਾਜ ਵਿੱਚ ਵਹਿਮ ਸੀ ਕਿ ਸਿਰਫ ਬ੍ਰਾਹਮਣਾਂ ਨੂੰ ਦਾਨ ਦੇਣਾ ਹੈ, ਤੇ ਬ੍ਰਾਹਮਣ ਦਾਨ ਲੈ ਕੇ ਉਹ ਦਾਨ ਖਾ ਕੇ, ਪੂਜਾ ਦਾ ਧਾਨ ਖਾ ਕੇ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਚੁੱਕੇ ਸਨ। ਕਿਉਂਕਿ ਦਾਨ ਦੇਣ ਦੀ ਜਿਹੜੀ ਮਰਯਾਦਾ ਕਿਸੇ ਹਜ਼ਾਰਾਂ ਸਾਲ ਪਹਿਲਾਂ ਰਿਸ਼ੀ ਮੁਨੀ ਨੇ ਸ਼ੁਰੂ ਕੀਤੀ ਸੀ, ਉਹ ਮਾੜੇ ਵਾਸਤੇ ਨਹੀਂ ਸੀ। ਇਹ ਗੱਲ ਦਾ ਖਿਆਲ ਰੱਖਣਾ, ਕੋਈ ਵੀ ਧਰਮ ਜਦੋਂ ਸ਼ੁਰੂ ਹੁੰਦਾ ਹੈ, ਜਦੋਂ ਕੋਈ ਮਰਯਾਦਾ ਬਣਦੀ ਹੈ, ਉਹ ਸਮਾਜ ਦੇ ਭਲੇ ਲਈ ਬਣਦੀ ਹੈ। ਪਰ ਸਵਾਰਥੀ ਲੋਕ, ਮਤਲਬੀ ਲੋਕ ਆਪਣੇ ਸਵਾਰਥ ਵਾਸਤੇ ਉਸ ਮਰਯਾਦਾ ਦਾ ਗਲਤ ਇਸਤੇਮਾਲ ਕਰਦੇ ਆ, ਉਹਨੂੰ ਆਪਣੇ ਸਵਾਰਥਾਂ ਲਈ ਵਰਤਦੇ ਆ। ਦਾਨ ਦੇਣ ਦਾ ਇਹ ਮਤਲਬ ਸੀ ਕਿ ਅਸੀਂ ਦੂਸਰਿਆਂ ਦੇ ਮੂੰਹ 'ਚ ਵੀ ਰੋਟੀ ਪਾਈਏ, ਜੋ ਸਾਡੇ ਕੋਲ ਹੈ ਅਸੀਂ ਵੰਡ ਕੇ ਛਕੀਏ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਦੁਹਰਾਇਆ ਹੈ, ਉਹ ਜਿਹੜਾ ਸਿਧਾਂਤ ਸੀ ਉਹਨੂੰ ਮੁੱਖ ਰੱਖ ਕੇ ਦਾਨ ਦੇਣ ਦੀ ਮਰਿਆਦਾ ਸੀ ਵੀ ਧਰਮ ਸਥਾਨਾਂ ਤੇ ਲੰਗਰ ਚੱਲਣ, ਧਰਮ ਸਥਾਨ ਚੱਲਦੇ ਰਹਿਣ। ਪਰ ਕੁਝ ਸਵਾਰਥੀ ਲੋਕ ਉਹ ਦਾਨ ਦੀ ਮਾਇਆ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਲੱਗ ਪਏ, ਪ੍ਰਜਾ ਦੀ ਸੇਵਾ, ਧਰਮ ਦੀ ਸੇਵਾ, ਸਮਾਜ ਦੀ ਸੇਵਾ ਨੂੰ ਭੁੱਲ ਗਏ, ਤੇ ਉਹਨਾਂ ਲੋਕਾਂ ਦੀ ਉਹ ਪਰੰਪਰਾ ਨੂੰ ਸੱਚੇ ਪਾਤਸ਼ਾਹ ਨੇ ਬੰਦ ਕਰਨ ਵਾਸਤੇ ਬੇਅੰਤ ਕੌਤਕ ਕੀਤੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਵਿੱਚ ਦੋ ਜ਼ਿਕਰ ਕਰਦੇ ਆ ਇਸ ਪ੍ਰਥਾ ਦੇ। ਦੋ ਸਾਖੀਆਂ ਆਉਂਦੀਆਂ ਨੇ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਖਾਲਸਾ ਪ੍ਰਗਟ ਕੀਤਾ ਤੇ ਕੇਸੋਦਾਸ ਪੰਡਿਤ ਆਇਆ, ਕਹਿਣ ਲੱਗਾ ਸਾਨੂੰ ਦਾਨ ਦਕਸ਼ਣਾ ਨਹੀਂ ਦਿੱਤੀ, ਰੁੱਸ ਗਿਆ, ਕਹਿੰਦਾ ਸਾਡੀ ਸੇਵਾ ਨਹੀਂ ਕੀਤੀ, ਸਾਨੂੰ ਦਾਨ ਨਹੀਂ ਦਿੱਤਾ। ਦੀਵਾਨ ਆਨੰਦ ਚੰਦ ਜੀ ਉਹਨੂੰ ਸਮਝਾਉਣ ਗਏ ਕਿ ਪੰਡਿਤ ਜੀ, ਗੁਰੂ ਸਾਹਿਬ ਬੜਾ ਵੱਡਾ ਜਾਗਰ ਕਰ ਰਹੇ ਨੇ, ਸਾਰੀ ਦੁਨੀਆ ਆਈ ਹੈ, ਤੁਸੀਂ ਗੁਰੂ ਘਰ ਨਾਲ ਜੁੜੇ ਹੋਏ ਹੋ, ਤੁਸੀਂ ਵੀ ਆਓ। ਕਹਿੰਦਾ ਗੁਰੂ ਸਾਹਿਬ ਨੇ ਸਾਨੂੰ ਦਾਨ ਦੇਣ ਵੇਲੇ ਪਹਿਲਾਂ ਯਾਦ ਕਿਉਂ ਨਹੀਂ ਕੀਤਾ, ਪਹਿਲ ਸਾਡੀ ਕਿਉਂ ਨਹੀਂ ਕੀਤੀ, ਅਸੀਂ ਸਾਡੀ ਪਹਿਲ, ਕਿਉਂਕਿ ਦਾਨ ਲੈਣ ਦਾ ਅਧਿਕਾਰ ਉਹ ਆਪਣਾ ਹੀ ਸਮਝਦੇ ਸਨ ਤੇ ਪਹਿਲ ਸਮਝਦੇ ਸਨ, ਸਾਨੂੰ ਪਹਿਲਾਂ ਕਿਉਂ ਨਹੀਂ ਮਹਾਰਾਜ ਨੇ ਬੁਲਾਇਆ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਡਿਤ ਜੀ ਨੂੰ ਕੋਲ ਬੁਲਾ ਲਿਆ ਤੇ ਕੋਲ ਬੁਲਾ ਕੇ ਉਹਨਾਂ ਨੂੰ ਬੜੇ ਗੁੱਝੇ ਵਚਨ ਵਿਅੰਗਮਈ ਢੰਗ ਦੇ ਨਾਲ ਸੱਚੇ ਪਾਤਸ਼ਾਹ ਨੇ ਸਮਝਾਏ। ਦੂਸਰਾ ਜ਼ਿਕਰ ਇਹ ਵੀ ਆਉਂਦਾ ਹੈ ਕਿ ਮਾਤਾ ਜੀ ਹੋਰਾਂ ਨੇ, ਮਾਤਾ ਗੁਜਰੀ ਜੀ ਨੇ ਜਦੋਂ ਕੋਟ ਕਪੂਰੇ ਦਾ ਬਰਾੜ ਕਪੂਰਾ, ਮਾਲਵੇ ਦੇ ਤੁਸੀਂ ਇੱਕ ਪਿੰਡ ਸ਼ਹਿਰ ਦੇਖਿਆ ਸੁਣਿਆ ਕੋਟ ਕਪੂਰਾ, ਇੱਥੋਂ ਦਾ ਸਰਦਾਰ ਹੋਇਆ ਕਪੂਰ ਸਿਉਂ, ਕਪੂਰਾ ਬਰਾੜ। ਭਾਈ ਸੰਤੋਖ ਸਿੰਘ ਜੀ ਲਿਖਦੇ ਜੰਗਲ ਵਿਖੇ ਕਪੂਰਾ ਜਾਟ, ਜਿਹੜਾ ਬਹੁਤ ਪਿੰਡਾਂ ਦਾ, ਬਹੁਤ ਇਲਾਕਿਆਂ ਦਾ ਚੌਧਰੀ ਸੀ। ਗੁਰੂ ਦੀ ਕਿਰਪਾ ਸੀ, ਮਾਇਆ ਦੀ ਉਹਦੇ ਕੋਲ ਕਮੀ ਨਹੀਂ ਸੀ। ਕਪੂਰੇ ਨੇ ਦਸਵੇਂ ਪਾਤਸ਼ਾਹ ਵਾਸਤੇ ਇੱਕ ਬੇਸ਼ਕੀਮਤੀ ਘੋੜਾ ਭੇਟਾ ਕੀਤਾ ਸੀ, ਅਨੰਦਪੁਰ ਸਾਹਿਬ ਭੇਜਿਆ ਸੀ, ਜਿਸ ਦਾ ਨਾਮ ਮਹਾਰਾਜ ਨੇ ਦਲ ਬਿਡਾਰ ਰੱਖਿਆ। ਦਲ ਸ਼ਿੰਗਾਰ ਤੇ ਦਲ ਬਿਡਾਰ ਦਸਵੇਂ ਪਾਤਸ਼ਾਹ ਦੇ ਘੋੜਿਆਂ ਦੇ ਨਾਮ ਹਨ। ਇੱਕ ਘੋੜੇ ਦਾ ਨਾਮ ਅਸੀਂ ਇਤਿਹਾਸ ਚ ਦਲ ਸ਼ਿੰਗਾਰ ਪੜ੍ਹਦੇ ਹਾਂ, ਇੱਕ ਘੋੜੇ ਦਾ ਨਾਮ ਦਲ ਬਿਡਾਰ ਵੀ ਪੜ੍ਹਦੇ ਹਾਂ। ਜਿਹੜਾ ਦਲ ਬਿਡਾਰ ਘੋੜਾ ਸੀ ਉਹ ਕਪੂਰੇ ਨੇ ਕੋਟ ਕਪੂਰੇ ਤੋਂ ਮਹਾਰਾਜ ਵਾਸਤੇ ਭੇਟਾ ਕੀਤਾ ਸੀ, ਬੜਾ ਬਲੀ ਘੋੜਾ ਸੀ। ਜਦੋਂ ਮਹਾਰਾਜ ਦੇ ਤਬੇਲੇ 'ਚ ਹਾਜ਼ਰ ਹੋਇਆ, ਉਹਦੀ ਅਰਦਾਸ ਹੋਈ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਗਰੀਬ ਨਿਵਾਸ ਜੀ, ਕਪੂਰ ਸਿੰਘ ਨੇ, ਕੋਟ ਕਪੂਰੇ ਵਾਲੇ ਕਪੂਰੇ ਬੈਰਾੜ ਨੇ ਤੁਹਾਡੇ ਚਰਨਾਂ 'ਚ ਘੋੜਾ ਭੇਜਿਆ ਹੈ, ਇਹਨੂੰ ਪ੍ਰਵਾਨ ਕਰੋ। ਅਤੇ ਸਤਿਗੁਰੂ ਪਾਤਸ਼ਾਹ ਘੋੜਾ ਵੇਖ ਕੇ ਬੜੇ ਖੁਸ਼ ਹੋਏ। ਅਗਲੇ ਦਿਨ ਸਤਿਗੁਰੂ ਉਸ ਘੋੜੇ ਤੇ ਸਵਾਰ ਹੋ ਕੇ ਜਦੋਂ ਸੈਰ ਕਰਨ ਵਾਸਤੇ ਜਾਣ ਲੱਗੇ ਤੇ ਘੋੜਾ ਬੜਾ ਬਲੀ ਸੀ, ਅਜੇ ਉਹਦੇ ਤੇ ਕੋਈ ਸਵਾਰ ਹੋਇਆ ਨਹੀਂ ਸੀ, ਕਿਉਂਕਿ ਉਦੋਂ ਸਿੱਖਾਂ ਦੀ ਇਹ ਭਾਵਨਾ ਹੁੰਦੀ ਸੀ ਵੀ ਜਿਹੜਾ ਘੋੜਾ ਗੁਰੂ ਸਾਹਿਬ ਨੂੰ ਭੇਟਾ ਕਰਨਾ ਹੈ ਉਹਦੇ ਤੇ ਪਹਿਲਾਂ ਕੋਈ ਸਵਾਰੀ ਨਾ ਕਰੇ। ਬੱਚਾ ਘੋੜੇ ਦਾ ਡੇਢ ਦੋ ਸਾਲ ਦਾ ਹੋ ਜਾਂਦਾ, ਢਾਈ ਸਾਲ ਦਾ ਲਗਭਗ ਹੋ ਜਾਂਦਾ ਤੇ ਤਾਂ ਉਹਦੇ ਤੇ ਕਾਠੀ ਪਾਉਂਦੇ ਆ। ਢਾਈ ਸਾਲ ਦੀ ਉਮਰ ਤੋਂ ਵੱਧ ਫਿਰ ਘੋੜੇ ਨੂੰ ਹੁੰਦਾ ਤਾਂ ਉਹਨੂੰ ਘੋੜੇ ਨੂੰ ਸਿਖਾਉਂਦੇ ਆ। ਢਾਈ ਤਿੰਨ ਸਾਲ ਤੱਕ ਸਿਆਣੇ ਸਵਾਰ ਘੋੜੇ ਦੀ ਕਾਠੀ ਨਹੀਂ ਪਾਉਂਦੇ, ਘੋੜੇ ਦੇ ਉੱਤੇ ਹੱਥ ਵੀ ਏਦਾਂ ਮੁੱਠੀ ਭਰ ਕੇ ਨਹੀਂ ਰੱਖਦੇ। ਉਹ ਕਹਿੰਦੇ ਇੰਨਾ ਵੀ ਘੋੜਾ ਭਾਰ ਮੰਨ ਜਾਂਦਾ, ਉਹਦਾ ਵਜ਼ਨ ਰੁਕ ਜਾਂਦਾ, ਉਹਦਾ ਕੱਦ ਰੁਕ ਜਾਂਦਾ। ਸੋ ਘੋੜਾ ਜਿਹੜਾ ਪਹਿਲੀ ਵਾਰੀ ਉੱਤੇ ਸਵਾਰੀ ਕਰੀਏ ਉਹ ਫਿਰ ਅੜੀ ਕਰਦਾ। ਘੋੜਾ ਬਲ ਵਾਲਾ ਸੀ ਪਰ ਅਜੇ ਉਹਨੂੰ ਸਿਖਾਉਣਾ ਸੀਗਾ। ਦਸਵੇਂ ਪਾਤਸ਼ਾਹ ਜਦੋਂ ਘੋੜੇ 'ਤੇ ਸਵਾਰ ਹੋਏ ਤਾਂ ਘੋੜੇ ਨੇ ਇੰਨੀ ਅੜੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਆਹ ਜਿਹੜਾ ਮੋਢਾ ਹੈ ਨਾ, ਖੱਬਾ ਮੋਢਾ, ਇਹਦਾ ਜ਼ੋਰ ਲੱਗ ਗਿਆ ਅਤੇ ਇਹਦੇ ਦਰਦ ਨਿਕਲ ਗਈ। ਜਿਵੇਂ ਆਪਾਂ ਕਹਿੰਦੇ ਨਾ ਪੀੜ ਨਿਕਲ ਜਾਂਦੀ ਕਈ ਵਾਰੀ ਜ਼ੋਰ ਲੱਗਣ ਨਾਲ, ਮੋਢੇ ਦੀਆਂ ਨਸਾਂ ਵਿੱਚੋਂ ਪੀੜ ਨਿਕਲੀ ਅਤੇ ਸਤਿਗੁਰੂ ਜੀ ਨੇ ਆਪਣਾ ਹਜ਼ੂਰੀਆ ਲੈ ਕੇ ਆਪਣਾ ਮੋਢਾ ਬੰਨ ਲਿਆ ਅਤੇ ਘੋੜੇ ਨੂੰ ਚੰਗੀ ਤਰ੍ਹਾਂ ਘੁਮਾਇਆ, ਉਹਦਾ ਜ਼ੋਰ ਲਵਾਇਆ, ਉਹਦੀ ਚਾਲ ਕਢਾਈ ਅਤੇ ਘੋੜੇ ਨੂੰ ਛੱਡ ਕੇ ਜਦੋਂ ਸਤਿਗੁਰੂ ਵਾਪਸ ਆਏ ਨਾ ਮਹਿਲਾਂ ਵਿੱਚ ਅਤੇ ਮਾਤਾ ਗੁਜਰੀ ਜੀ ਨੇ ਬੜੇ ਹੈਰਾਨੀ ਜੀ ਨਾਲ ਤੱਕਿਆ ਵੇਖਿਆ, ਕਹਿਣ ਲੱਗੇ ਲਾਲ ਜੀ ਇਹ ਕੀ ਹੋਇਆ? ਮਹਾਰਾਜ ਕਹਿੰਦੇ ਮਾਤਾ ਜੀ ਕੁਛ ਨਹੀਂ ਹੋਇਆ, ਠੀਕ ਹੈ ਅਸੀਂ ਘੋੜੇ 'ਤੇ ਚੜ੍ਹਨ ਲੱਗੇ ਸੀ, ਮਾੜੀ ਜੀ ਪੀੜ ਨਿਕਲ ਗਈ ਆ ਮੋਢੇ 'ਚੋਂ, ਜ਼ੋਰ ਲੱਗਾ ਇਹਦਾ, ਠੀਕ ਹੋ ਜਾਏਗਾ ਇੱਕ ਦੋ ਦਿਨਾਂ ਨੂੰ। ਪਰ ਮਾਂ ਦੀ ਮਮਤਾ, ਮਾਤਾ ਬੜੀ ਹੈਰਾਨ ਵੀ ਇਹ ਦਰਦ ਕਿਉਂ ਹੋਈ ਹੈ, ਇਹਨਾਂ ਨੂੰ ਸੱਟ ਕਿਉਂ ਲੱਗੀ ਹੈ, ਕੋਈ ਸਮਾਂ ਮਾੜਾ ਆ ਗਿਆ। ਕੋਲ ਪੰਡਿਤ ਫਿਰਦੇ ਸਨ, ਪੰਡਿਤ ਮਾਤਾ ਜੀ ਦਾ ਕਹਿੰਦੇ ਮਾਤਾ ਜੀ ਮਹਾਰਾਜ ਦੇ ਉੱਤੇ ਨਾ ਗ੍ਰਹਿ ਚੱਕਰ ਆਇਆ ਹੋਇਆ ਅਤੇ ਤੁਸੀਂ ਇਹਨਾਂ ਦੇ ਸਿਰ ਤੋਂ ਵਾਰ ਕੇ ਨਾ ਕੁਝ ਸਾਨੂੰ ਦਾਨ ਕਰ ਦਿਓ। ਮਾਤਾ ਜੀ ਨੇ ਆਖਿਆ ਕੋਈ ਗੱਲ ਨਹੀਂ। ਮਾਤਾ ਜੀ ਨੇ ਕੁਝ ਮਾਇਆ, ਕੁਝ ਵਸਤੂ, ਕੋਈ ਕੱਪੜਾ ਜੋ ਵੀ ਦਿੰਦੇ ਆ ਉਹ ਸਤਿਗੁਰਾਂ ਦੇ ਸੀਸ ਤੋਂ ਵਾਰ ਕੇ ਅਤੇ ਪੰਡਿਤ ਜੀ ਨੂੰ ਦੇ ਦਿੱਤਾ। ਸਤਿਗੁਰਾਂ ਦੇ ਸਿਰ ਦਾ ਸਦਕਾ, ਸਦਕਾ ਕਹਿੰਦੇ ਨੂੰ ਸਿਰ ਦਾ ਸਦਕਾ, ਜਿਹੜਾ ਕਿਸੇ ਦੇ ਸਿਰ ਤੋਂ ਵਾਰ ਕੇ ਦਿੱਤਾ ਜਾਵੇ। ਪੰਡਿਤ ਲੈ ਕੇ ਤੁਰ ਪਏ, ਬਾਹਰ ਡਿਊਟੀ 'ਤੇ ਜਦੋਂ ਗਏ ਅਤੇ ਗੁਰੂ ਦੀਆਂ ਫੌਜਾਂ ਖੜੀਆਂ ਸਨ, ਸਿੰਘ ਖੜੇ ਸਨ। ਸਿੰਘਾਂ ਨੇ ਆਖਿਆ ਪੰਡਿਤ ਜੀ ਕਿੱਧਰ ਚੱਲੇ ਹੋ? ਪੰਡਿਤ ਵਿਚਾਰੇ ਨੂੰ ਕੀ ਪਤਾ ਸੀ ਕਿ ਇੱਥੇ ਲੈਣੇ ਦੇ ਦੇਣੇ ਪੈ ਜਾਣੇ ਆ। ਉਹ ਵਿਚਾਰਾ ਸਿੱਧਾ ਜਿਹਾ ਪੰਡਿਤ ਬੋਲਿਆ, ਕਹਿੰਦਾ ਜੀ ਗੁਰੂ ਦਾ ਸਿਰ ਦਾ ਸਦਕਾ ਲਈ ਜਾਂਦਾ। ਮਹਾਰਾਜ ਦੇ ਸਿਰ ਦਾ ਸਦਕਾ ਯਾਨੀ ਜੋ ਸਤਿਗੁਰਾਂ ਦੇ ਸਿਰ ਤੋਂ ਵਾਰਿਆ ਹੋਇਆ ਮੈਂ ਉਹ ਦਾਨ ਲਈ ਜਾਂਦਾ। ਸਿੰਘਾਂ ਨੇ ਮਾਰੀ ਝਪਟ, ਸਾਰਾ ਕੁਝ ਖੋ ਲਿਆ। ਪੰਡਿਤ ਕੋਲੋਂ ਜੋ ਕੁਝ ਵੀ ਸੀ ਨਾ ਸਿਰ ਦੇ ਉੱਤੋਂ ਵਾਰ ਕੇ ਮਾਤਾ ਜੀ ਨੇ ਦਿੱਤਾ, ਸਾਰਾ ਖੋ ਲਿਆ। ਪੰਡਿਤ ਬੜਾ ਹੈਰਾਨ, ਸਿੰਘ ਕਹਿੰਦੇ ਪੰਡਤਾ ਤੂੰ ਗੁਰੂ ਸਾਹਿਬ ਦੇ ਸਿਰ ਦਾ ਕੀ ਲੱਗਦਾ? ਗੁਰੂ ਸਾਹਿਬ ਨੇ ਸਾਡੇ ਕੋਲੋਂ ਅੰਮ੍ਰਿਤ ਛਕਿਆ ਖਾਲਸੇ ਕੋਲੋਂ, ਅਸੀਂ ਆਪਣਾ ਸੀਸ ਗੁਰੂ ਨੂੰ ਦਿੱਤਾ ਤੇ ਗੁਰੂ ਨੇ ਆਪਣਾ ਸੀਸ ਸਾਨੂੰ ਦਿੱਤਾ। ਸਾਡੇ ਸਿਰ ਦੀ ਹਰ ਚੀਜ਼ ਕਲਗੀ ਧਰਦੀ ਹੈ ਤੇ ਕਲਗੀ ਧਰ ਦੇ ਚੀਜ਼ ਨਾਲ ਸਿਰ ਨਾਲ ਸੰਬੰਧਿਤ ਹਰ ਚੀਜ਼ ਅੱਜ ਤੋਂ ਸਾਡੀ ਹੈ, ਤੂੰ ਮਹਾਰਾਜ ਦੇ ਸਿਰ ਦਾ ਸਦਕਾ ਨਹੀਂ ਲੈ ਸਕਦਾ। ਉਹ ਸਾਰਾ ਸਮਾਨ ਖੋਹ ਲਿਆ ਤੇ ਪੰਡਿਤ ਵਿਚਾਰਾ ਵਾਪਸ ਆ ਗਿਆ ਮਾਤਾ ਜੀ ਕੋਲ, ਰੋਣ ਲੱਗ ਪਿਆ। ਕਹਿੰਦਾ ਮਾਤਾ ਜੀ ਤੁਸੀਂ ਮੈਨੂੰ ਦਾਨ ਦਿੱਤਾ ਸੀ ਮਹਾਰਾਜ ਦੇ ਸਿਰ ਤੋਂ ਵਾਰ ਕੇ, ਜਦੋਂ ਮੈਂ ਜਾ ਰਿਹਾ ਸੀ ਡਿਊਟੀ 'ਚ ਪਹਿਰੇ ਤੇ ਸਿੰਘ ਖੜੇ ਸਨ, ਉਹਨਾਂ ਨੇ ਰੋਕ ਲਿਆ, ਕਹਿੰਦੇ ਕਿੱਥੇ ਚੱਲਿਆ ਪੰਡਤਾ? ਮੈਂ ਕਹਿ ਦਿੱਤਾ ਕਿ ਮਹਾਰਾਜ ਦੇ ਸੀਸ ਦਾ ਸਦਕਾ ਲੈ ਕੇ ਚੱਲਿਆ, ਉਹਨਾਂ ਨੇ ਸਾਰਾ ਕੁਝ ਖੋਹ ਲਿਆ। ਮਾਤਾ ਥੋੜ੍ਹੀ ਨਾਰਾਜ਼ ਹੋਈ, ਸਤਿਗੁਰਾਂ ਕੋਲ ਆ ਗਈ, ਕਹਿਣ ਲੱਗੀ ਮਹਾਰਾਜ ਜੀ ਇਹਨਾਂ ਸਿੰਘਾਂ ਨੂੰ ਥੋੜ੍ਹਾ ਰੋਕੋ, ਇਹਨਾਂ ਨੂੰ ਸਮਝਾਓ, ਇਹ ਇੰਨੇ ਆਪ ਉਧਰੇ ਹੋਏ ਨੇ ਵੀ ਅਸੀਂ ਦਾਨ ਕਰੀਏ ਤੇ ਸਾਡਾ ਦਿੱਤਾ ਦਾਨ ਵੀ ਗਰੀਬ ਬਾਹਮਣ ਕੋਲੋਂ ਖੋਹ ਲਿਆ। ਉਹ ਵਿਚਾਰਾ ਸਾਡੇ ਕੋਲੋਂ ਦਾਨ ਲੈ ਕੇ ਜਾ ਰਿਹਾ ਸੀ ਤੇ ਮਾਤਾ ਜੀ ਕਹਿੰਦੇ ਸਿੰਘਾਂ ਨੇ ਖੋਹ ਲਿਆ, ਇਹਨਾਂ ਨੂੰ ਪੁੱਛੋ। ਮਹਾਰਾਜ ਨੇ ਸਿੰਘਾਂ ਨੂੰ ਬੁਲਾ ਲਿਆ, ਜਾਣਦੇ ਤਾਂ ਸਨ ਸਤਿਗੁਰੂ ਕਲਗੀਧਰ ਪਾਤਸ਼ਾਹ ਵੀ ਖਾਲਸੇ ਨੇ ਕੀ ਕਹਿਣਾ, ਪਰ ਮਾਤਾ ਨੂੰ ਤੇ ਪੰਡਤਾਂ ਨੂੰ ਦੱਸਣਾ ਸੀਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘ ਆ ਗਏ, ਮਹਾਰਾਜ ਨੂੰ ਮੱਥਾ ਟੇਕ ਕੇ ਖਲੋ ਗਏ। ਮਹਾਰਾਜ ਕਹਿੰਦੇ ਖਾਲਸਾ ਜੀ ਇਹਨਾਂ ਪੰਡਤਾਂ ਕੋਲੋਂ ਦਾਨ ਕਿਉਂ ਖੋਇਆ? ਸਿੰਘ ਕਹਿੰਦੇ ਸੱਚੇ ਪਾਤਸ਼ਾਹ ਦਾਨ ਕਿਉਂ ਖੋਇਆ ਸੁਣੋ। ਇਹ ਪੰਡਿਤ ਜੀ ਤੁਰੇ ਆਉਂਦੇ ਸੀ, ਅਸੀਂ ਪਿਆਰ ਨਾਲ ਪੁੱਛਿਆ ਵੀ ਪੰਡਿਤ ਜੀ ਕੀ ਲਈ ਆਉਂਦੇ ਹੋ? ਇਹਨਾਂ ਨੇ ਆਖਿਆ ਗੁਰੂ ਦੇ ਸਿਰ ਦਾ ਸਦਕਾ ਲਈ ਆਉਂਦੇ, ਗੁਰੂ ਸਾਹਿਬ ਦੇ ਸੀਸ ਤੋਂ ਵਾਰਿਆ ਹੋਇਆ ਦਾਨ ਉਹ ਲਈ ਆਉਂਦੇ। ਮਹਾਰਾਜ ਤੁਹਾਨੂੰ ਪਤਾ ਹੈ, ਆਪ ਜੀ ਜਾਣੀ ਜਾਣ ਹੋ, ਆਪ ਜੀ ਨੇ ਸਾਡੇ ਨਾਲ ਬਚਨ ਇਹ ਕੀਤਾ ਹੋਇਆ ਵੀ ਮੇਰਾ ਸਿਰ ਤੁਹਾਡਾ ਤੇ ਤੁਹਾਡਾ ਸਿਰ ਮੇਰਾ, ਅਸੀਂ ਤੁਹਾਨੂੰ ਆਪਣਾ ਸੀਸ ਦਿੱਤਾ ਤੇ ਤੁਸੀਂ ਆਪਣਾ ਸੀਸ ਸਾਨੂੰ ਦਿੱਤਾ, ਸਾਡੇ ਸੀਸ ਤੋਂ ਕੋਈ ਚੀਜ਼ ਵਾਰੀ ਜਾਵੇਗੀ ਉਹ ਤੁਹਾਡੀ ਹੋਵੇਗੀ, ਸਾਡੇ ਸਰੀਰ ਨਾਲ ਸੀਸ ਨਾਲ ਜਿਹੜੀ ਚੀਜ਼ ਸੰਬੰਧਿਤ ਹੋਵੇਗੀ ਉਹ ਤੁਹਾਡੀ ਹੋਵੇਗੀ, ਪਰ ਮਹਾਰਾਜ ਜਿਹੜੀ ਤੁਹਾਡੇ ਚੀਜ਼ ਨਾਲ ਸੀਸ ਨਾਲ ਸੰਬੰਧਿਤ ਹੋਵੇਗੀ ਉਹ ਚੀਜ਼ ਸਾਡੀ ਹੋਵੇਗੀ। ਇਹ ਪੰਡਿਤ ਨੂੰ ਦਾਨ ਲੈਣ ਦਾ ਅਧਿਕਾਰ ਨਹੀਂ ਹੈ, ਅਸੀਂ ਤਾਂ ਖੋਇਆ ਸੀ ਜੇ ਆਪਣਾ ਹੱਕ ਖੋਇਆ। ਮੁਸ਼ਕਰਾ ਪਏ ਕਲਗੀਧਰ ਪਾਤਸ਼ਾਹ, ਕਹਿਣ ਲੱਗੇ ਮਾਤਾ ਜੀ ਸਿੰਘ ਠੀਕ ਕਹਿੰਦੇ। ਪੰਡਿਤ ਜੀ ਰੁੱਸੋ ਨਾ, ਨਾਰਾਜ਼ ਨਾ ਹੋ, ਉੱਥੇ ਜਿਹੜੇ ਸਵਈਏ ਉਚਾਰਨ ਕੀਤੇ ਕਲਗੀਧਰ ਪਾਤਸ਼ਾਹ ਜੀ ਨੇ, ਉਹਨਾਂ ਸਵਈਆਂ ਦਾ ਪਹਿਲਾ ਸਵਈਆ ਹੈ ਜੋ ਕਿ ਚਲੇਖ ਲਿਖਿਓ ਬਿਦਨਾ ਸੋਈ ਪਾਈਅਤ ਮਿਸ਼ਰ ਜੂ ਸੋਕ ਨਿਵਾਰੋ। ਇਹ ਮਿਸ਼ਰ ਜੀ ਮਿਸ਼ਰ ਪੰਡਿਤ ਨੂੰ ਕਹਿੰਦੇ, ਪੰਡਿਤ ਜੀ ਜਿਹੜਾ ਵਿਧਾਤਾ ਨੇ ਕਿਸੇ ਦੀ ਕਿਸਮਤ ਵਿੱਚ ਲਿਖ ਦਿੱਤਾ ਉਹ ਮਿਲਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕਿਛ ਲੇਖ ਲਿਖਿਓ ਬਿਦਨਾ, ਜੋ ਵਿਧਾਤੇ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਕਿਸੇ ਜੀਵ ਦੇ ਕਰਮਾਂ 'ਚ ਲਿਖਿਆ ਹੋਇਆ ਉਹ ਨਾ ਵੱਧ ਸਕਦਾ ਨਾ ਘੱਟ ਸਕਦਾ, ਉਹ ਮਿਲਣਾ ਹੀ ਮਿਲਣਾ, ਉਹਨੂੰ ਕੋਈ ਖੋ ਨਹੀਂ ਸਕਦਾ। ਸੋਈ ਪਾਈਅਤ ਮਿਸ਼ਰ ਜੂ ਸੋਕ ਨਿਵਾਰੋ, ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਤੇ ਪੂਰਨ ਕੋ ਪਛਤਾਰੋ। ਪੰਡਿਤ ਕਹਿੰਦੇ ਤੁਸੀਂ ਸਾਨੂੰ ਪਹਿਲਾਂ ਵੀ ਦਾਨ ਨਹੀਂ ਦਿੱਤਾ, ਜੱਗ ਦੇ ਵਿੱਚ ਸਾਡਾ ਹੱਕ ਪਹਿਲਾਂ ਸੀ, ਤੁਸੀਂ ਸਾਨੂੰ ਪੁੱਛਿਆ ਕੋਈ ਨਹੀਂ, ਬਾਅਦ 'ਚ ਬੁਲਾਇਆ। ਮਹਾਰਾਜ ਕਹਿੰਦੇ ਪੰਡਿਤ ਜੀ ਮੇਰਾ ਅਪਰਾਧ ਨਹੀਂ, ਮੇਰੀ ਗਲਤੀ ਨਹੀਂ, ਮੈਂ ਕੋਈ ਜਾਣ ਕੇ ਨਹੀਂ ਕੀਤਾ, ਤੁਸੀਂ ਯਾਦ ਤੋਂ ਹੀ ਭੁੱਲ ਗਏ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਥੇ ਵਿਅੰਗਾਤਮਕ ਸ਼ਬਦ ਨੇ ਸਾਧ ਸੰਗਤ, ਕਈ ਸ਼ਬਦ ਵਿਅੰਗ ਨਾਲ ਕਹੇ ਜਾਂਦੇ ਆ, ਸਮਝ ਵਾਲਾ ਸਮਝ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਮੈਨੂੰ ਯਾਦੋਂ ਭੁੱਲ ਗਏ ਹੋ, ਹੁਣ ਇਹਦੇ ਵਿੱਚ ਬੜੀ ਗਹਿਰਾਈ ਹੈ, ਯਾਦੋਂ ਕੌਣ ਭੁੱਲਦਾ? ਜਿਹੜਾ ਆਮ ਹੋਵੇ, ਜਿਹੜਾ ਆਪਣਾ ਖਾਸ ਹੋਵੇ ਉਹਨੂੰ ਅਸੀਂ ਭੁੱਲਦੇ ਨਹੀਂ। ਵਿਆਹ ਸ਼ਾਦੀ ਹੁੰਦੀ ਸਾਡੇ ਘਰ, ਕੋਈ ਪ੍ਰੋਗਰਾਮ ਆਉਂਦਾ, ਕੋਈ ਫੰਕਸ਼ਨ ਹੁੰਦਾ, ਜਿਹੜੇ ਸਾਡੇ ਖਾਸ ਹੁੰਦੇ ਨੇ ਉਹਨਾਂ ਦੀ ਅਸੀਂ ਫਟਾਫਟ ਲਿਸਟ ਬਣਾਉਂਦੇ ਹਾਂ, ਉਹਨਾਂ ਨੂੰ ਕਾਰਡ ਦਿੰਦੇ ਹਾਂ, ਉਹਨਾਂ ਨੂੰ ਪਹਿਲਾਂ ਸੱਦਦੇ ਹਾਂ। ਕਈ ਬੰਦੇ ਸਾਡੇ ਦੂਰ ਦੇ ਵਾਕਫ ਹੁੰਦੇ ਆ, ਥੋੜ੍ਹੇ ਵਾਲੇ ਰਾਹ ਜਾਂਦੇ, ਕਿਤੇ ਸਤਿ ਸ਼੍ਰੀ ਅਕਾਲ ਹੁੰਦੀ ਹੈ, ਅਸੀਂ ਉਹਨਾਂ ਨੂੰ ਬੁਲਾਉਂਦੇ ਤਾਂ ਹਾਂ, ਪਰ ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਹਾਂ, ਨਹੀਂ ਵੀ ਯਾਦ ਰਹਿੰਦਾ। ਬਹੁਤ ਸਾਰੀ ਦੁਨੀਆਂ ਨੂੰ ਥੋੜ੍ਹਾ ਹੁਣ ਅਸੀਂ ਵਿਆਹ 'ਤੇ ਬੁਲਾ ਲੈਣਾ, ਕਈ ਬੰਦੇ ਸਾਨੂੰ ਭੁੱਲ ਜਾਂਦੇ ਆ, ਉਹ ਬਾਅਦ 'ਚ ਭਾਵੇਂ ਉਲਾਂਭਾ ਦਿੰਦੇ ਵੀ ਨੇ ਕਿ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਤੁਸੀਂ ਸਾਨੂੰ ਬੁਲਾਇਆ ਨਹੀਂ। ਮਹਾਰਾਜ ਕਹਿੰਦੇ ਗਇਓ ਯਾਦ ਤੇ ਭੂਲ, ਤੁਸੀਂ ਸਾਡੇ ਚੇਤੇ 'ਚੋਂ ਵਿਸਰ ਗਏ ਪੰਡਿਤ ਜੀ। ਹੁਣ ਪੰਡਿਤ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਪੰਡਿਤ ਜੀ ਹੁਣ ਤੁਸੀਂ ਗੁਰੂ ਵਾਸਤੇ ਖਾਸ ਨਹੀਂ ਰਹਿ ਗਏ, ਹੁਣ ਆਮ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਖਾਲਸਾ ਖਾਸ ਹੋ ਗਿਆ, ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ, ਬਾਗੋ ਨਿਹਾਲੀ ਪਠੈ ਦੇ ਹੋ ਆਜ ਭਲੇ ਤੁਮ ਕੋ ਨੇਹ ਚੈ ਜੀ ਅਧਾਰੋ। ਤੁਸੀਂ ਮਨ ਵਿੱਚ ਕੋਈ ਸ਼ੰਕਾ ਨਾ ਕਰੋ, ਕੋਈ ਚਿੰਤਾ ਨਾ ਕਰੋ, ਪੰਡਿਤ ਜੀ ਤੁਹਾਨੂੰ ਵੀ ਅਸੀਂ ਬਾਗੋ ਬਾਗੋ ਮੈਨੇ ਤਨ ਤੇ ਪਾਉਣ ਵਾਲੇ ਕੱਪੜੇ, ਬਾਗਾ ਬਾਣਾ, ਤੁਹਾਨੂੰ ਤਨ ਦੇ ਪਾਉਣ ਜੋਗੇ ਕੱਪੜੇ ਤੇ ਰਜਾਈ ਤੁਲਾਈ, ਨਿਹਾਲੀ ਕਹਿੰਦੇ ਆ ਰਜਾਈ ਤੁਲਾਈ ਨੂੰ, ਤੁਹਾਨੂੰ ਵੀ ਅਸੀਂ ਮੰਜਾ ਬਿਸਤਰਾ ਜੋ ਚਾਹੀਦਾ ਦੇ ਦਿਆਂਗੇ, ਗੁੱਸਾ ਨਾ ਕਰੋ, ਕੋਈ ਗੱਲ ਨਹੀਂ। ਕਿਉਂਕਿ ਸਾਧ ਸੰਗਤ ਜੀ ਕਈ ਸਾਡੇ ਭਰਾ ਨਾ ਉਹ ਬਾਹਲੇ ਕੱਟੜ ਹੋ ਗਏ ਅੱਜ ਕੱਲ੍ਹ, ਉਹ ਕਹਿੰਦੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਨਾ ਵੀ ਜਬ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ। ਮਹਾਰਾਜ ਦੀ ਬਾਣੀ 'ਚ ਬਚਨ ਨੇ ਵੀ ਜਦੋਂ ਸਤਿਗੁਰੂ ਦਸਵੇਂ ਪਾਤਸ਼ਾਹ ਤਰਵੇਣੀ ਗਏ ਉੱਥੇ ਦਾਨ ਪੁੰਨ ਕੀਤਾ, ਗੁਰੂ ਬਾਰੇ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਬਾਰੇ ਲਿਖਿਆ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿ ਜਦੋਂ ਸਾਡੇ ਸਤਿਗੁਰੂ ਮਹਾਰਾਜ ਗਏ ਵੱਡੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਨੇ ਪੁੰਨ ਦਾਨ ਕੀਤਾ, ਉਹ ਸਾਡੇ ਭਰਾ ਘਬਰਾ ਜਾਂਦੇ ਆ ਵੀ ਤੀਰਥ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾਨ ਪੁੰਨ ਕੀਤਾ ਬਾਹਮਣਾਂ ਨੂੰ, ਸਿੱਖੀ ਤੋਂ ਖਾਰਜ ਹੋ ਗਏ। ਖਾਲਸਾ ਜੀ, ਸਾਡੀ ਬਣਾਈ ਸਿੱਖੀ ਨਹੀਂ ਹੈ ਵੀ ਜਿਹੜੀ ਇੰਨੀ ਛੇਤੀ ਟੁੱਟ ਜਾਏਗੀ, ਗੁਰੂ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਲੰਗਰ ਦੀ ਕੋਈ ਆ ਜਾਵੇ, ਬਾਹਮਣ ਹੀ ਆ ਜਾਏ, ਕੋਈ ਬਾਹਮਣ ਲੰਗਰ ਛਕਣ ਆ ਜਾਏ, ਮਹਾਰਾਜ ਕਹਿ ਦੇਣਗੇ ਵੀ ਤੈਨੂੰ ਰੋਟੀ ਨਹੀਂ ਖਵਾਉਣੀ, ਉੱਠ ਜਾ ਪੰਡਿਤ ਆ ਤੂੰ ਬਾਹਮਣ। ਗੁਰੂ ਨਾਨਕ ਦੇ ਲੰਗਰ ਚ ਮੁਸਲਮਾਨ ਆ ਜਾਏ, ਹਿੰਦੂ ਆ ਜਾਏ, ਕੋਈ ਆ ਜਾਏ, ਗੁਰੂ ਨਾਨਕ ਨੇ ਦਾਨ ਦੇਣਾ ਹੀ ਦੇਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਵਿਸ਼ੇਸ਼ਤਾ ਖਾਲਸੇ ਦੀ ਪੰਡਿਤਾਂ ਨੂੰ ਸਮਝਾਉਣ ਲੱਗੇ ਆ ਕਿ ਪੰਡਿਤ ਜੀ, ਅੱਗੇ ਦਾਨ ਤੁਸੀਂ ਲੈਂਦੇ ਸੀ ਧੱਕੇ ਨਾਲ, ਛੁਰੀ ਕਾਢ ਲੇਵੇ ਹੱਥ ਦਾਨਾ, ਦਾਨ ਛੁਰੀ ਕੱਢ ਕੇ ਲੈਣਾ, ਇੰਨਾ ਦਿਓ ਇੱਥੇ ਰੱਖੋ, ਪਰ ਹੁਣ ਤੁਸੀਂ ਸਾਡੀ ਯਾਦੋਂ ਗਏ ਹੋ ਭੁੱਲ, ਹੁਣ ਤੁਸੀਂ ਆ ਗਏ ਹੋ ਕੋਈ ਗੱਲ ਨਹੀਂ, ਬਾਗੋ ਨਿਹਾਲੀ ਪਠਿਆਦੇ ਹੋ, ਜਿਵੇਂ ਆਪਾਂ ਕਹਿ ਰਹੇ ਤੁਸੀਂ ਸਬਰ ਰੱਖੋ, ਸਬਰ ਰੱਖੋ, ਕੋਈ ਨੀ, ਤੁਹਾਨੂੰ ਵੀ ਮੰਜਾ ਬਿਸਤਰਾ ਰਜਾਈ ਤੁਲਾਈ ਦੇ ਦਿਆਂਗੇ, ਕੋਈ ਗੱਲ ਨਹੀਂ। ਪਰ ਉਹ ਰਿਸਪੈਕਟ, ਉਹ ਸਤਿਕਾਰ ਜਿਹੜਾ ਖਾਲਸੇ ਨੂੰ ਦੇਣਾ ਸੀਗਾ, ਉਹ ਹੁਣ ਪੰਡਿਤਾਂ ਨੂੰ ਨਹੀਂ ਮਿਲਣ ਲੱਗਾ। ਬਾਗੋ ਨਿਹਾਲੀ ਪਠਿਆਦੇ ਹੋ, ਆਜ ਭਲੇ ਤੁਮ ਕੋ ਨਿਹ ਚੈ ਦੀ ਧਾਰੋ, ਛਤਰੀ ਸਭੈ ਕਿਰਤ ਵਿਪਨ ਕੇ ਇਹਨੂੰ ਪੈ ਕਟਾਸ਼ ਕਿਰਪਾ ਕਹਿ ਨਿਹਾਲੋ। ਪੰਡਿਤ ਜੀ ਹੋਰੀ ਨਾਰਾਜ਼ ਕਿਹੜੀ ਗੱਲ ਤੋਂ ਸਨ? ਨਾਰਾਜ਼ ਇਸ ਗੱਲ ਤੋਂ ਸਨ ਵੀ ਇਹਨਾਂ ਨੀਵੀਆਂ ਜਾਤਾਂ ਦੇ ਬੰਦਿਆਂ ਨੂੰ, ਨਾਈਆਂ ਨੂੰ, ਛੀਬਿਆਂ ਨੂੰ, ਝਿਉਰਾਂ ਨੂੰ, ਜੱਟਾਂ ਨੂੰ, ਖੱਤਰੀਆਂ ਨੂੰ, ਤੇ ਕਹਿ ਰਹੇ ਨੇ ਮੇਰਾ ਸਤਿਗੁਰੂ ਪੂਰਾ, ਤੇ ਅਸੀਂ ਜਿਹੜੇ ਗੁਰੂ ਬਣੇ ਆ ਰਹੇ ਹਾਂ ਜੁਗਾਂ ਜੁਗਾਂ ਤੋਂ, ਬਾਹਮਣ ਸਾਨੂੰ ਭੁੱਲ ਹੀ ਗਏ ਨੇ। ਮਹਾਰਾਜ ਕਹਿੰਦੇ ਆ ਜਿਹਨਾਂ ਨੂੰ ਤੁਸੀਂ ਨੀਵਾ ਕਹਿ ਰਹੇ ਹੋ, ਅੱਜ ਤੋਂ ਇਹਨਾਂ ਦਾ ਛਤਰੀ ਧਰਮ ਹੋ ਗਿਆ। ਆਖੋ ਸ੍ਰੀ ਵਾਹਿ। ਛਤਰੀ ਕੀ ਹੁੰਦਾ ਜੇ ਜਿਹੜਾ ਛੇਤਰ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਖੰਡਾ ਖੜਕਾਉਂਦਾ, ਉਹਨੂੰ ਛਤਰੀ ਕਹਿੰਦੇ, ਸੂਰਬੀਰ ਨੂੰ ਛਤਰੀ ਕਹਿੰਦੇ। ਮੇਰਾ ਖਾਲਸਾ ਛਤਰੀ ਹੈ, ਸੂਰਬੀਰ ਹੈ, ਬਹਾਦਰ ਹੈ, ਯੋਧਾ ਹੈ, ਤੇਗ ਦਾ ਧਨੀ ਹੈ। ਤੇ ਪੰਡਿਤ ਜੀ, ਤੁਹਾਡੇ ਗ੍ਰੰਥਾਂ ਵਿੱਚ ਹੀ ਛਤਰੀਆਂ ਨੂੰ ਰਾਜੇ ਕਿਹਾ ਹੈ, ਰਾਜੇ ਨੂੰ ਈਸ਼ਵਰ ਕਿਹਾ ਹੈ, ਕਿਉਂਕਿ ਜਿਹੜੇ ਹਿੰਦੂ ਧਰਮ ਦੇ ਪ੍ਰਾਚੀਨ ਗ੍ਰੰਥ ਹਨ ਉਹਨਾਂ 'ਚ 6 ਪ੍ਰਕਾਰ ਦੇ ਅਵਤਾਰ ਮੰਨੇ ਗਏ ਆ। ਰਾਜੇ ਨੂੰ ਅੰਸ਼ ਅਵਤਾਰ ਮੰਨਦੇ ਆ, ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ, ਮੇਰਾ ਖਾਲਸਾ ਪਰਮਾਤਮਾ ਦਾ ਰੂਪ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਦੇਖ ਦੇਖ ਦਾ ਧਨੀ ਹੈ ਖਾਲਸਾ। ਇਹ ਤੁਹਾਡੇ ਗ੍ਰੰਥਾਂ ਵਿੱਚ ਵੀ ਇਹਨਾਂ ਦੀ ਮਹਿਮਾ ਲਿਖੀ ਹੋਈ ਹੈ, ਤੁਸੀਂ ਹੁਣ ਇਹਨਾਂ ਨਾਲ ਕਰੋਪੀ ਕਰ ਰਹੇ ਹੋ, ਕਰੋਪੀ ਨਹੀਂ, ਇਹਨਾਂ ਵੱਲ ਪਿਆਰ ਨਾਲ ਤੱਕੋ, ਇਹ ਤੁਹਾਡੀ ਰਾਖੀ ਕਰਨ ਲਈ ਪੈਦਾ ਹੋਏ ਹੈ, ਇਹ ਖਾਲਸੇ ਨੇ ਤੁਹਾਡਾ ਧਰਮ ਬਚਾਉਣਾ ਹੈ, ਤੇ ਤੁਸੀਂ ਇਹਨਾਂ ਨਾਲ ਹੀ ਈਰਖਾ ਕਰਦੇ। ਦੇਖੋ ਖਾਲਸਾ ਜੀ, ਬ੍ਰਾਹਮਣਾਂ ਦੀ ਸਾਰਿਆਂ ਨੂੰ ਤੇ ਆਪਾਂ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਸਾਰੀਆਂ ਜਾਤਾਂ ਦੇ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਪੰਡਿਤਾਂ ਬ੍ਰਾਹਮਣਾਂ ਦੀ ਜਾਤ ਵਿੱਚੋਂ 5 ਬ੍ਰਾਹਮਣਾਂ ਦੀ ਬਾਣੀ ਹੈ, ਜੈਦੇਵ ਜੀ, ਬੇਣੀ ਜੀ, ਤੇ ਸਾਧ ਸੰਗਤ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ, ਸਾਰੇ ਬ੍ਰਾਹਮਣ ਆਪਾਂ ਮਾੜੇ ਨਹੀਂ ਕਹਿ ਸਕਦੇ, ਪਰ ਕੁਝ ਬ੍ਰਾਹਮਣ ਗੰਗੂ ਵਰਗੇ ਵੀ ਹੁੰਦੇ ਹੈ। ਆਖੋ ਸ੍ਰੀ ਵਾਹਿਗੁਰੂ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਵੇਦ ਵਿਆਸ ਜੀ ਬ੍ਰਾਹਮਣਾਂ ਦੇ ਸਭ ਤੋਂ ਵੱਡੇ ਵਿਦਵਾਨ ਹੋਏ। ਉਹਨਾਂ ਨੇ ਇੱਕ ਬਚਨ ਲਿਖਿਆ ਭਾਗਵਤ ਦੇ ਪਹਿਲੇ ਸਕੰਧ ਵਿੱਚ, ਉਹ ਕਹਿੰਦੇ ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਕਰਮ ਕਰੇ ਚੰਡਾਲਾਂ ਵਾਲੇ, ਉਹ ਆਪਣੇ ਆਪ ਨੂੰ ਬ੍ਰਾਹਮਣ ਭਾਣ ਦਾ ਹੱਕ ਨਹੀਂ ਰੱਖਦਾ, ਕੰਮ ਚੰਡਾਲ ਦੇ ਕਰਦਾ, ਜਨਮ ਬ੍ਰਾਹਮਣਾਂ ਦੀ ਕੁੱਲ ਚ ਲਿਆ, ਉਹ ਬ੍ਰਾਹਮਣ ਦਾ ਹੱਕਦਾਰ ਨਹੀਂ, ਆਪਣੇ ਆਪ ਨੂੰ ਬ੍ਰਾਹਮਣ ਘੁਆਈ ਘੁਆਈ ਤੇ ਜਾਂਦੇ ਆ, ਪਰ ਹੈ ਨਹੀਂ ਗੰਗੂ ਬ੍ਰਾਹਮਣ ਥੋੜਾ। ਬ੍ਰਾਹਮਣ ਦਾ ਸੋ ਬ੍ਰਾਹਮਣ ਜੇ ਬਿੰਦਾ ਬ੍ਰਹਮ, ਬ੍ਰਹਮ ਦਾ ਸ਼ਬਦ ਬੜਾ ਵੱਡਾ ਸੀ, ਘਟੀਆ ਲੋਕਾਂ ਨੇ, ਮਾੜੇ ਲੋਕਾਂ ਨੇ ਨੀਵਾਂ ਬਣਾ ਦਿੱਤਾ। ਜੇ ਚੰਡਾਲ ਦਾ ਪੁੱਤਰ ਹੋ ਕੇ, ਇਹ ਵੀ ਨਾਲ ਲਿਖਿਆ ਵੇਦ ਵਿਆਸ ਜੀ, ਚੰਡਾਲ ਦਾ ਪੁੱਤਰ ਹੋ ਕੇ ਬ੍ਰਹਮ ਦੀ ਵਿਚਾਰ ਕਰਦਾ ਤਾਂ ਉਹ ਬ੍ਰਾਹਮਣ ਹੈ। ਜੇ ਵੇਦ ਬ੍ਰਾਹਮਣਾਂ ਦਾ ਐਡਾ ਵੱਡਾ ਰਿਸ਼ੀ ਇਹ ਗੱਲ ਲਿਖ ਰਿਹਾ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵੀ ਇਹ ਗੱਲ ਲਿਖ ਰਹੇ ਨੇ, ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਸਾਡੇ ਲਈ ਉਹ ਬ੍ਰਾਹਮਣ ਹੈ, ਉਹ ਬ੍ਰਾਹਮਣ ਨਹੀਂ ਜਿਹੜਾ ਜਾਤ ਕਰਕੇ ਦਾ ਬ੍ਰਾਹਮਣ ਕਹਾਉਂਦਾ ਹੈ ਪਰ ਕੰਮ ਚੰਡਾਲਾਂ ਵਾਲੇ ਕਰਦਾ ਉਹ ਬ੍ਰਾਹਮਣ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹ। ਮਹਾਰਾਜ ਕਹਿਣ ਲੱਗੇ ਤੁਸੀਂ ਬ੍ਰਾਹਮਣ ਹੋ, ਤੁਹਾਡੇ ਧਰਮ ਦੀ ਰਾਖੀ ਲਈ ਇਹ ਖਾਲਸਾ ਬਣਿਆ ਤੇ ਤੁਸੀਂ ਇਹਨਾਂ ਨਾਲ ਹੀ ਈਰਖਾ ਕਰਦੇ ਹੋ। ਦੇਖੋ ਸਤਸੰਗ ਜੀ, ਜਿਹੜੇ ਈਰਖਾਲੂ ਸਨ ਉਦੋਂ ਤੋਂ ਈਰਖਾ ਕਰਦੇ ਆ ਰਹੇ, ਅੱਜ ਤੋਂ ਨਹੀਂ। ਖਾਲਸੇ ਦੀ ਸ਼ਾਨ ਹੀ ਐਸੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ, ਅਸੀਂ ਇਹੋ ਜਿਹਾ ਸੁਲਮਾ ਰਗੜ ਦਿੱਤਾ ਹਿੰਦੂਆਂ ਦੀਆਂ ਅੱਖਾਂ 'ਚ ਵੀ ਰੜਕੇਗਾ, ਤੁਰਕਾਂ ਦੀਆਂ ਅੱਖਾਂ 'ਚ ਵੀ ਰੜਕੇਗਾ, ਖਾਲਸਾ ਪੰਥ ਰੜਕਦਾ ਆ ਰਿਹਾ। ਉਹ ਈਰਖਾਲੂ ਲੋਕ ਪੰਥ ਦੀ ਸ਼ਾਨ ਨੂੰ ਅੱਜ ਵੀ ਨਹੀਂ ਦੇਖ ਕੇ ਰਾਜੀ ਹੁੰਦੇ, ਅੱਜ ਵੀ ਸਿੰਘਾਂ ਦਾ ਜਾਹੋ ਜਲਾਲ ਵੇਖ ਕੇ ਅੰਦਰ ਅੰਦਰ ਝੁਰਦੇ ਰਹਿੰਦੇ ਆ। ਪਰ ਕਲਗੀ ਧਰਨੇ ਵਾਲਾ ਨੂੰ 300 ਸਾਲ ਪਹਿਲਾਂ ਅਕਲ ਦੇਣ ਦੀ ਕੋਸ਼ਿਸ਼ ਕੀਤੀ ਇਸ ਪੰਕਤੀ ਵਿੱਚ, ਛਤਰੀ ਸਭਾ ਕਿਰਤ ਵਿਪਨ ਕੇ ਇਹਨੂੰ ਪੈ ਕਟਾਸ਼ ਕਿਰਪਾ ਕਹਿ ਨਿਹਾਲੋ। ਪੰਡਿਤ ਜੀ, ਇਹ ਖਾਲਸਾ ਤੁਹਾਡੇ ਭਲੇ ਲਈ ਹੈ, ਬੁਰੇ ਲਈ ਨਹੀਂ। ਇਹਨਾਂ ਵੱਲ ਮਿਹਰ ਦੀ ਨਿਗਾਹ ਰੱਖੋ, ਮਾੜੀ ਨਿਗਾਹ ਨਾਲ ਨਾ ਵੇਖੋ, ਈਰਖਾ ਦੀ ਨਿਗਾਹ ਨਾ ਰੱਖੋ ਖਾਲਸੇ ਵੱਲ, ਪ੍ਰੇਮ ਦੀ ਤੱਕਣੀ ਤੱਕੋ ਖਾਲਸੇ ਵੱਲ, ਤੁਹਾਨੂੰ ਲਾਭ ਹੋਵੇਗਾ। ਇਹਨੂੰ ਪੈ ਕਟਾਸ਼ ਕਿਰਪਾ ਕਹਿ ਨਿਹਾਲੋ, ਜੁੱਤ ਦਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਮਹਾਰਾਜ ਕਹਿੰਦੇ ਅਸੀਂ ਜੋ ਕੁਝ ਪ੍ਰਾਪਤ ਕੀਤਾ ਇਹਨਾਂ ਖਾਲਸੇ ਦੀ ਕਿਰਪਾ ਨਾਲ, ਵੱਡੇ ਵੱਡੇ ਯੁੱਧ ਲੜੇ ਨੇ ਜਿੱਤੇ ਨੇ ਇਹ ਖਾਲਸੇ ਦੀ ਕਿਰਪਾ ਨਾਲ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸ਼ਤਰ ਮਰੇ। ਮਹਾਰਾਜ ਕਹਿੰਦੇ ਜਿੰਨੀ ਵਿਦਿਆ ਲਈ ਹੈ ਉਹ ਖਾਲਸੇ ਦੀ ਕਿਰਪਾ, ਖਾਲਸੇ ਕੇ ਪ੍ਰਸਾਦ ਕਰ ਸੁੱਤ ਬਿਤ ਕੋਸ਼ ਭੰਡਾਰ। ਸ੍ਰੀ ਸਰਬਲੋਕ ਪ੍ਰਕਾਸ਼ ਦੇ ਵਿੱਚ ਖਾਲਸੇ ਕੇ ਪ੍ਰਸਾਦ ਕਰ, ਖਾਲਸੇ ਦੀ ਕਿਰਪਾ ਕਰ, ਮੇਰੇ ਕੋਲ ਪੁੱਤਰ ਪਰਿਵਾਰ ਖਜ਼ਾਨਾ ਮਾਇਆ ਘੋੜੇ ਹਾਥੀ ਲਾਓ ਲਸ਼ਕਰ ਜੋ ਕੁਝ ਆ ਖਾਲਸੇ ਕੇ ਪ੍ਰਸਾਦ ਕਰ, ਖਾਲਸੇ ਦੀ ਕਿਰਪਾ ਕਰ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਲ ਪਰੇ। ਇਹਨਾਂ ਖਾਲਸਿਆਂ ਦੀ ਕਿਰਪਾ ਨਾਲ ਅਸੀਂ ਸਜੇ ਤੁਹਾਡੇ ਬੈਠ ਸਾਹਮਣੇ ਹਾਂ, ਨਹੀਂ ਤਾਂ ਮਹਾਰਾਜ ਕਹਿੰਦੇ ਮੇਰੇ ਵਰਗੇ ਕਰੋੜਾਂ ਗਰੀਬ ਫਿਰਦੇ। ਕਿੰਨੀ ਨਿਮਰਤਾ ਦਸਵੇਂ ਪਾਤਸ਼ਾਹ ਦਿਖਾਈ, ਪੰਜਾਂ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਮੰਗਿਆ। ਤੇ ਸਾਧ ਸੰਗਤ ਜੀ ਅੱਗੇ ਚੱਲ ਕੇ ਪਾਤਸ਼ਾਹ ਕਹਿੰਦੇ ਦਾਨ ਦਿਓ ਇਨਹੀ ਕੋ ਭਲੋ। ਆ ਪੰਡਿਤ ਜੀ ਸੁਣ ਲਓ ਸਾਡਾ ਅਟਲ ਫੈਸਲਾ ਜੀ, ਅੱਜ ਤੋਂ ਬਾਅਦ ਅਸੀਂ ਆਪਣੀ ਸੰਗਤ ਨੂੰ ਹੁਕਮ ਦੇ ਦਿੱਤਾ ਜੇ ਦਾਨ ਦੇਣਾ ਤਾਂ ਖਾਲਸੇ ਨੂੰ ਹੀ ਦੇਵਾਂਗੇ। ਦਾਨ ਦਿਓ ਇਨਹੀ ਕੋ ਭਲੋ। ਅੱਗੇ ਪੰਡਿਤਾਂ ਨੂੰ ਘਰ ਬੁਲਾ ਕੇ ਰੋਟੀ ਖਵਾਉਂਦੇ ਸੀ, ਹੁਣ ਮੇਰੇ ਪੰਜ ਸਿੱਖਾਂ ਨੂੰ ਬੁਲਾ ਕੇ ਜਿਹੜਾ ਲੰਗਰ ਛਕਾਏਗਾ ਤੇ ਜੋ ਪੰਜ ਸਿੰਘ ਅਰਦਾਸਾਂ ਕਰਨਗੇ ਸੱਚਖੰਡ ਪ੍ਰਵਾਨ ਹੋਵੇਗਾ। ਜੇ ਕੋਈ ਵਸਤੂ ਮੈਨੂੰ ਅਰਪਣੀ ਚਾਹੇਗਾ ਉਹ ਮੇਰੇ ਖਾਲਸੇ ਨੂੰ ਅਰਪਣ ਕਰ ਦੇਗਾ, ਉਹ ਵਸਤੂ ਮੇਰੇ ਕੋਲ ਪਹੁੰਚੇਗੀ। ਜੇ ਕੋਈ ਵਸਤਰ ਭੇਟਾ ਕਰਨਾ ਚਾਹੇ ਉਹ ਸਿੰਘਾਂ ਨੂੰ ਭੇਟਾ ਕਰੇ, ਉਹ ਗੁਰੂ ਕਲਗੀਧਰ ਪਾਤਸ਼ਾਹ ਕੋਲ ਪਹੁੰਚਦਾ। ਜੇ ਕੋਈ ਸ਼ਸਤਰ ਭੇਟਾ ਕਰਨਾ ਚਾਹੇ ਖਾਲਸੇ ਨੂੰ ਭੇਟਾ ਕਰੇ, ਕਲਗੀਧਰ ਪਾਤਸ਼ਾਹ ਕੋਲ ਪਹੁੰਚਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਹੈ ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਹੋਰ ਨੂੰ ਦਿੱਤਾ ਦਾਨ ਭਲਾ ਨਹੀਂ ਲੱਗਦਾ। ਸਾਧ ਸੰਗਤ ਜੀ, ਗੁਰੂ ਕਾ ਲੰਗਰ ਤਾਂ ਆਪਾਂ ਸਾਰਿਆਂ ਨੂੰ ਛਕਾਉਣਾ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ, ਦਵੈਤ ਨਹੀਂ। ਪਰ ਕਈ ਵਾਰੀ ਅਸੀਂ ਦਾਨ ਉਹਨਾਂ ਲੋਕਾਂ ਨੂੰ ਦੇ ਦਿੰਦੇ ਹਾਂ ਜਿਹੜੇ ਉਹ ਸਾਡਾ ਦਾਨ ਲੈ ਕੇ ਸ਼ਰਾਬਾਂ ਪੀਂਦੇ ਆ, ਬੀੜੀਆਂ ਸਿਗਰਟਾਂ ਪੀਂਦੇ ਆ, ਉਹਨੂੰ ਮਾੜੀ ਥਾਂ 'ਤੇ ਵਰਤਦੇ ਆ। ਮਹਾਰਾਜ ਕਹਿੰਦੇ ਨਹੀਂ, ਪ੍ਰਸ਼ਾਦਾ ਛਕਾਉਣਾ ਗੁਰੂ ਦਾ ਸਿੱਖ ਦਾ ਫਰਜ਼ ਹੈ, ਪਰ ਮਾਇਆ ਜਿਹੜੀ ਆ ਖਜ਼ਾਨੇ ਗੁਰੂ ਦੇ ਚ ਪਾਣੀ, ਜਿੱਥੇ ਲੋੜਵੰਦ ਪੰਥ ਦੇ ਕਾਰਜ ਹੋਣ ਉੱਥੇ ਪਹਿਲਾਂ। ਅੱਜ ਸਾਡੇ ਸਿੱਖਾਂ ਵਿੱਚ ਦੂਜੀਆਂ ਸੁਸਾਇਟੀਆਂ ਦੇ ਸਾਹਮਣੇ ਨੰਬਰ ਬਣਾਉਣ ਵਾਸਤੇ, ਮਾਫ਼ ਕਰ ਦੇਣਾ, ਗੁਆਂਢੀਆਂ ਦੀ ਕੋਈ ਪ੍ਰੋਬਲਮ ਆ ਜਾਵੇ ਤਾਂ ਮਦਦ ਤਾਂ ਕਰਨੀ ਚਾਹੀਦੀ ਹੈ, ਮੈਂ ਆਜ ਆਪ ਵੀ ਇਹਦੇ ਹੱਕ ਵਿੱਚ ਹਾਂ, ਪਰ ਜਿਹੜੇ ਪੰਥਕ ਕਾਰਜ ਨੇ ਪਹਿਲਾਂ ਉਹ ਕਰਨੇ ਚਾਹੀਦੇ ਆ। ਪੰਥਕ ਕਾਰਜਾਂ ਵਾਸਤੇ ਜਿਹੜੇ ਸਿੱਖ ਬੱਚੇ ਸਾਡੇ ਵਿੱਦਿਆ ਤੋਂ ਪਿੱਛੇ ਹੋਣ, ਉਹਨਾਂ ਨੂੰ ਅਸੀਂ ਵਿੱਦਿਆ ਦੇਈਏ। ਜਿਹੜੇ ਸਾਡੇ ਪਰਿਵਾਰ ਸਾਧ ਸੰਗਤ ਜੀ ਰੁੜਦੇ ਹੋਣ, ਉਹਨਾਂ ਨੂੰ ਅਸੀਂ ਰੋਜ਼ੀ ਰੋਟੀ ਦਾ ਸਾਧਨ ਬਣਾ ਕੇ ਦੇਈਏ। ਅੱਜ ਸਿੱਖ ਕੌਮ ਦੀ ਤਰੱਕੀ ਦੇ ਇੱਕੋ ਹੀ ਰਾਹ ਜਰੋੜਾ, ਆਰਥਿਕ ਢਾਂਚਾ ਸਾਡਾ ਕਮਜ਼ੋਰ ਹੈ। ਮੁਸਲਮਾਨ, ਹਿੰਦ ਅਤੇ ਦੂਜੀਆਂ ਕੌਮਾਂ ਜਿਹੜੀਆਂ ਨੇ ਆਪਣੇ ਬੰਦੇ ਨੂੰ ਅੱਗੇ ਚੁੱਕਦੀਆਂ। ਅਸੀਂ ਨਾਗਪੁਰ ਤੋਂ ਹਜ਼ੂਰ ਸਾਹਿਬ ਜਾ ਰਹੇ ਅਤੇ ਗੱਡੀ ਤੇਲ ਪਵਾਉਣ ਲਈ ਰੁਕੇ ਇੱਕ ਪੈਟਰੋਲ ਪੰਪ 'ਤੇ, ਅੰਦਰੋਂ ਆਵਾਜ਼ ਆਈ, ਸਰਦਾਰ ਜੀ ਅੰਦਰ ਆ ਜਾਓ, ਥੋੜ੍ਹੀ ਗਰਮੀ ਜੀ ਸੀ, ਉਹਨੇ ਅੰਦਰ ਏਸੀ ਲਾਇਆ ਸੀ, ਉੱਥੇ ਬੈਠ ਗਏ। ਉਹ ਜਿਹੜਾ ਪੈਟਰੋਲ ਪੰਪ ਦਾ ਮਾਲਕ ਸੀ ਕੋਈ 50-55 ਸਾਲ ਦਾ ਮੁਸਲਮਾਨ ਸੀ, ਬੜੇ ਹੀ ਪਿਆਰ ਨਾਲ ਉਹ ਪੇਸ਼ ਆਇਆ ਅਤੇ ਉਹਨੇ 10 ਮਿੰਟ ਸਾਡੇ ਨਾਲ ਗੱਲਬਾਤ ਕੀਤੀ। ਅਤੇ ਉਹਦੇ ਉੱਪਰਲੇ ਪਾਸੇ ਕਿਸੇ ਮੌਲਵੀ ਸਾਹਿਬ ਦੀ ਜਾਂ ਕਿਸੇ ਪੀਰ ਦੀ ਫੋਟੋ ਲੱਗੀ ਹੋਈ ਸੀ। ਮੈਂ ਪੁੱਛਿਆ ਇਹ ਪੀਰ ਸਾਹਿਬ ਕੌਣ ਨੇ, ਉਹ ਕਹਿਣ ਲੱਗਾ ਵੀ ਇਹਨਾਂ ਦਾ ਨਾਮ ਹੀ ਦੱਸਿਆ ਉਹਨੇ, ਮੈਨੂੰ ਤਾਂ ਯਾਦ ਨਹੀਂ ਰਿਹਾ, ਨਾਮ ਹੀ ਦੱਸਿਆ ਅਤੇ 100 ਸਾਲ ਪਹਿਲਾਂ ਉਹਨਾਂ ਦੀ ਦੱਸਿਆ ਵੀ ਇਹਨਾਂ ਦੀ 100 ਸਾਲ ਪਹਿਲਾਂ ਇਸ ਦੁਨੀਆਂ ਵਿੱਚ ਸਨ। ਔਰ ਇਸ ਪੀਰ ਸਾਹਿਬ ਜੀ ਨੇ ਸਾਡੀ ਇੱਕ ਸੁਸਾਇਟੀ, ਇੱਕ ਸੰਸਥਾ ਕਾਇਮ ਕੀਤੀ। ਅਸੀਂ ਲਗਭਗ 1.5-2 ਲੱਖ ਮੁਸਲਮਾਨ ਇਹਨਾਂ ਨੂੰ ਮੰਨਦੇ ਹਾਂ। ਅਸੀਂ ਰੋਜ਼ 1 ਰੁਪਈਆ ਕੱਢਦੇ ਹਾਂ, 1 ਰੁਪਈਆ ਰੋਜ਼ ਅਸੀਂ ਕੱਢਦੇ, ਘੱਟੋ ਘੱਟ ਜਿਹੜਾ 5 ਕੱਢੇ 10 ਕੱਢੇ ਵੱਖਰੀ ਗੱਲ ਹੈ, ਉਹ ਜਿਹੜਾ ਰੋਜ਼ ਦਾ ਰੁਪਈਆ ਬਹੁਤਾ ਨਹੀਂ ਤੇ 1.5-2 ਲੱਖ ਤਾਂ ਹੋ ਹੀ ਜਾਂਦਾ। ਉਹਦੀ ਗੱਲ ਵੀ 10-15 ਸਾਲ ਪੁਰਾਣੀ ਹੈ ਜਦੋਂ ਦੀ ਮੈਂ ਤੁਹਾਨੂੰ ਦੱਸ ਰਿਹਾ। ਉਹ ਕਹਿੰਦਾ ਜਿਹੜਾ ਉਹ 2 ਲੱਖ 2.5 ਲੱਖ 3 ਲੱਖ ਇੱਕ ਦਿਨ ਦਾ ਪੈਸਾ ਇਕੱਠਾ ਆਉਂਦਾ, ਅਸੀਂ ਇੱਕ ਮੁਸਲਮਾਨ ਨੂੰ ਦੁਕਾਨ ਪਾ ਕੇ ਦਿੰਦੇ, ਇੱਕ ਦੁਕਾਨ ਰੋਜ਼ ਪਾ ਕੇ ਦਿੰਦੇ। ਉਹਨੂੰ ਕਹਿੰਦੇ ਹਾਂ ਕੰਮ ਚਲਾ, ਅਤੇ ਨਾਲ ਉਹਨੂੰ ਕਹਿੰਦੇ ਹਾਂ ਵੀ ਤੂੰ ਇਹਦੇ ਵਿੱਚੋਂ ਮਹੀਨੇ ਦੇ 10 ਜਾਂ 20 ਰੁਪਈਏ ਜਾਂ 30 ਰੁਪਈਏ ਸਾਨੂੰ ਵਾਪਸ ਕਰਨੇ ਹੈ, ਜਾਂ ਕੋਈ ਨਿਯਮ ਰੱਖੇ 5 ਰੁਪਈਏ ਰੋਜ਼ ਦੇ ਜਾਂ 2, ਜੋ ਇਹ ਮੈਂ ਨਹੀਂ ਯਾਦ ਕਿੰਨੇ ਉਹਨੇ ਕਹੇ। ਉਹ ਪੈਸੇ ਵੀ ਸਾਡੇ ਕੋਲ 5-7 ਹਜ਼ਾਰ 'ਚ ਵਾਪਸ ਆ ਜਾਂਦੇ ਜਿਹੜੇ ਉਹਨੂੰ ਦਿੱਤੇ, ਰੋਜ਼ ਦੇ ਪੈਸੇ ਵੀ ਸਾਡੇ ਕੋਲ ਇਕੱਠੇ ਹੁੰਦੇ ਆ। ਇੱਕ ਦਿਨ 'ਚ 1 ਬੰਦੇ ਨੂੰ ਪੈਰਾਂ 'ਤੇ ਖੜਾ ਕਰ ਦਿੰਦੇ ਹਾਂ ਅਸੀਂ, ਅਤੇ ਸਾਡੇ ਬੰਦੇ ਜਿੰਨੇ ਵੀ ਨੇ ਸਾਡੀ ਸੁਸਾਇਟੀ ਨਾਲ, ਉਹ ਸਾਰੇ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਆ। ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਉੱਥੇ ਵੇਖਿਆ ਕਿ ਲੋਕ ਆ ਕੇ ਰਹਿਣਾ ਪਸੰਦ ਨਹੀਂ ਕਰਦੇ ਸੀ, ਸ਼ਹਿਰ ਛੋਟਾ ਸੀ, ਅਤੇ ਮਹਾਰਾਜ ਨੇ ਉੱਥੇ ਵੱਖੋ ਵੱਖ ਕਿਸਮ ਦੀਆਂ 52 ਜਾਤਾਂ ਦੇ ਲੋਕਾਂ ਦੀਆਂ ਦੁਕਾਨਾਂ, ਕਾਰੋਬਾਰ, ਕੋਈ ਲੁਹਾਰਾ, ਕੋਈ ਤਰਖਾਣਾ, ਉਹ 2-2, 4-4 ਘਰ ਵਸਾਏ। ਉਹਨਾਂ ਨੂੰ ਹੁਕਮ ਦਿੱਤਾ ਵੀ ਸਿੱਖ ਦੀ ਦੁਕਾਨ ਤੋਂ ਸੌਦਾ ਲੈਣਾ, ਸਿੱਖ ਤੋਂ ਕੰਮ ਕਰਾਉਣਾ, ਇੱਕ ਦੂਜੀ ਨਾਲ ਰਲ ਕੇ ਤੁਸੀਂ ਇੱਕ ਦੂਜੀ ਸਮਾਜ ਬਣ ਕੇ ਰਹਿਣਾ। ਅਤੇ ਸਾਧ ਸੰਗਤ ਜੀ, ਸ੍ਰੀ ਅੰਮ੍ਰਿਤਸਰ ਕਿੱਡਾ ਵੱਡਾ ਨਗਰ ਬਣ ਗਿਆ ਅੱਜ ਦੁਨੀਆ ਵਿੱਚ। ਸਾਨੂੰ ਇਹ ਜਾਚ ਸਿਖਾਈ ਸੀ ਕਿ ਅਸੀਂ ਆਪਣਾ ਆਰਥਿਕ ਸਿਸਟਮ ਵੀ ਜਿਹੜਾ ਹੈ ਉਹ ਕਾਇਮ ਕਰ ਲਈਏ। ਜਿਹੜੀ ਕੌਮ ਦੀ ਆਰਥਿਕਤਾ ਖਤਮ ਹੋ ਗਈ, ਉਹ ਕੌਮ ਵੀ ਖਤਮ ਹੋ ਜਾਂਦੀ ਹੈ। 10ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਜਿਹੜਾ ਖਾਲਸਾ ਪੰਥ ਹੈ ਇਹ ਮੇਰੀ ਤਾਕਤ ਹੈ, ਇਹਨਾਂ ਦੀ ਤਾਕਤ ਨਾਲ ਮੈਂ ਸਾਰੇ ਕੰਮ ਕਰਦਾ। ਦਾਨ ਦਿਓ ਇਨ ਹੀ ਕੋ ਭਲੋ, ਆਣ ਕੋ ਦਾਨ ਨਾ ਲਾਗਤ ਨੀ ਕੋ, ਆਗੈ ਫਲੈ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਅੱਗੇ ਦਰਗਾਹ ਵਿੱਚ ਵੀ ਉਹ ਦਾਨ ਫਲੇਗਾ ਜਿਹੜਾ ਖਾਲਸੇ ਨੂੰ ਦਿੱਤਾ ਜਾਏਗਾ। ਅਤੇ ਖਾਲਸਾ ਪੰਥ ਅੱਜ ਇਸ ਗੱਲ 'ਤੇ ਚਿੰਤਨ ਨਹੀਂ ਕਰ ਰਿਹਾ ਕਿ ਅਸੀਂ ਆਪਣੇ ਭਰਾਵਾਂ ਨੂੰ ਕਿਵੇਂ ਕਾਇਮ ਕਰਨਾ ਹੈ। ਅਸੀਂ ਹੋਰ ਬੜੀਆਂ ਗੱਲਾਂ ਕਰਦੇ ਹਾਂ ਬਈ ਇਹ ਹੋ ਜਾਣਾ ਚਾਹੀਦਾ, ਇਹ ਹੋ ਜਾਣਾ ਚਾਹੀਦਾ। ਜਿੱਥੇ ਵੀ 4 ਬਜ਼ੁਰਗ ਸਾਡੇ ਬਹਿੰਦੇ ਆ, ਤਾਸ਼ ਖੇਡਦੇ ਆ, ਨਹਿਲੇ ਤੇ ਦਹਿਲਾ ਮਾਰੀ ਜਾਂਦੇ ਆ, ਤੇ ਨਾਲ ਕਹਿੰਦੇ ਪੰਥ ਦਾ ਕੀ ਬਣੇਗਾ। ਸਾਧ ਸੰਗਤ ਜੀ, ਪੰਥ ਦਾ ਕੀ ਬਣਨਾ, ਗੁਰੂ ਰਾਖਾ ਹੈ, ਪੰਥ ਨੂੰ ਤਾਂ ਕੁਛ ਨਹੀਂ ਹੋਣਾ। ਪਰ ਫਿਰ ਵੀ ਸਾਡਾ ਜਿਹੜਾ ਫਰਜ਼ ਬਣਦਾ ਹੈ ਉਹ ਹੈ ਕਿ ਦਾਨ ਦਿਓ ਇਨ ਹੀ ਕੋ ਭਲੋ। ਜਿਹੜੇ ਗੁਰੂ ਕੇ ਸਿੱਖ ਸਾਡੇ ਭਰਾ ਵਿੱਦਿਆ ਵੱਲੋਂ ਪਿੱਛੇ ਨੇ, ਵਿੱਦਿਆ 'ਚ ਅਸੀਂ ਮਦਦ ਕਰੀਏ। ਜਿਹੜੇ ਸਾਡੇ ਭਰਾ ਕਿਸੇ ਤੌਰ ਤਰ੍ਹਾਂ ਕਾਰੋਬਾਰ ਤੋਂ ਥੋੜ੍ਹੇ ਹੋਏ ਨੇ, ਅਸੀਂ ਉਹਨਾਂ ਦੀ ਕਾਰੋਬਾਰ 'ਚ ਮਦਦ ਕਰੀਏ। ਦੇਖੋ ਯਹੂਦੀਆਂ ਨੇ ਪੂਰੀ ਦੁਨੀਆਂ ਦਾ ਜਿਹੜੀ ਇਕਨੋਮਿਕ ਤਾਕਤ ਹੈ ਉਹ ਆਪਣੇ ਕੋਲ ਰੱਖੀ ਹੋਈ ਹੈ, ਉਹਨਾਂ ਨੇ ਸਾਰਿਆਂ ਨੂੰ ਮਾਇਆ ਦੇ ਰਾਹੀਂ ਸਿਸਟਮ ਦੇ ਰਾਹੀਂ ਬੰਨਿਆ ਹੋਇਆ ਹੈ, ਅਤੇ ਅਸੀਂ ਜਿਹੜੇ ਹਾਂ ਇਸ ਪੱਖ ਤੋਂ ਥੋੜ੍ਹੇ ਪਛੜੇ ਹੋਏ ਹਾਂ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਜਦੋਂ ਸਾਜਿਆ ਉਦੋਂ ਇਹਦਾ ਸਤਿਕਾਰ, ਇਹਦਾ ਰੁਤਬਾ ਹਰ ਪੱਖ ਦਾ ਉਜਾਗਰ ਕਰਦਿਆਂ ਹੋਇਆ, ਜਿੱਥੇ ਪੰਡਿਤਾਂ ਨੂੰ ਦਾਨ ਦੇਣ ਦਾ ਰਿਵਾਜ ਸੀਗੀ ਅਤੇ ਪੰਡਿਤ ਬੜੇ ਜ਼ਿਆਦਾ ਹੀ ਧੰਨਵਾਨ ਬਣ ਕੇ ਲੋਕਾਂ ਦੀ ਮਾਇਆ ਦਾ ਸ਼ੋਸ਼ਣ ਕਰ ਰਹੇ ਸਨ, ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਉਹ ਸਾਰਾ ਖਜ਼ਾਨਾ ਖਾਲਸੇ 'ਤੇ ਖਰਚਣ ਕਰਨ ਦਾ ਹੁਕਮ ਦਿੱਤਾ। ਮਾਤਾ ਸੁੰਦਰੀ ਜੀ ਦੇ ਹੁਕਮਨਾਮਿਆਂ ਵਿੱਚੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਮਾਤਾ ਜੀ ਨੇ ਵੀ, ਮਾਤਾ ਸਾਹਿਬ ਦੇਵਾਂ ਜੀ ਨੇ ਵੀ ਜਿੰਨੀ ਮਾਇਆ ਸੰਗਤਾਂ ਦੀ ਲਿਆਂਦੀ ਆਈ ਉਹ ਪੰਥ ਕਾਰਜਾਂ 'ਤੇ ਖਰਚ ਕੀਤੀ। ਦਾਨ ਦਿਓ ਇਨਹੀ ਕੋ ਭਲੋ, ਇਹਦੇ ਬਹੁਤ ਪੱਖ ਹਨ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ ਅਤੇ ਹੋਰ ਵਿਦਵਾਨ ਪੁਰਸ਼ ਗੁਰੂ ਕੀ ਸਭਾ 'ਚ ਬੈਠੇ ਸਤਿਕਾਰਯੋਗ ਗਿਆਨੀ ਮਨਜੀਤ ਸਿੰਘ ਜੀ, ਬਹੁਤ ਮਹਾਰਾਜ ਦੀ ਇਹਨਾਂ 'ਤੇ ਕਿਰਪਾ ਹੈ, ਗਿਆਨੀ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮੁਖ ਵਿਚਾਰਾਂ ਦੀ ਸਾਂਝ ਪਾਈ ਹੈ। ਦਾਸ ਸਾਰਿਆਂ ਦੇ ਚਰਨਾਂ ਦੀ ਧੂੜ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।